गौरी सुखमनी महल्ला पांचवा कलंक एक ओंकार सदगुरु प्रसाद आर गुर ए नमः सतगुरु जी साधु जी गुरु खालसा साहब समेत जी सतगुरु अर्जुन देव महाराज साहब गोतम श्रीव दीन दुनिया वाले साहब श्री गुरु ग्रंथ साहब जी सीधा स्वरूप जिले के रजिए हैं ब्राजिल महाराज साहब राम साहब सुखे पाठ साहब ब्राजिया कर रहे हैं उठे राम साहब तलाब बनाया से स्नान करके अमृत वेले अपने ध्यान में लीन होया कर गए जिस दिन सतगुरु जी ने सुखनी साहब रखनी सी भाव रखी संपूर्ण की है उस दिन अमृत वेले गुरु महाराज साहब सचे पातशाह जगत गुरु अर्जुन देव महाराज साहब जी आप बराजे हो उसके भाई गुरदास साहब ने तंबू के विचों सचे पातशाह जी जगा के आप स्नान किया फिर भाई साहब ने स्नान किया तो दर्शन वास्ते भाई बुद्धा साहब जी भाई प्राणा जी अभी भाई मोखा जी चंगा जी कुछ आदक गुरसिख सतगुरु के भाई कल्याण आदक गुरसिख सारे जीवन मुगल गुरसिख सन सारे दर्शनों भी महाराज साहब के अमृत वेले आए महाराज साहब जी ने स्नान करके सुखे वस्त्र पहर करके सुखे पातशाह जी पूर्व की तरफ पूरे के पहाड़ के समय जो डूगर साल है रामसर साल सरोवर में इतने पास उस डूगर साल के हेठा गुरु महाराज साहब समाध ला के बैठ गए सिख भी ला के नमस्कार करके महाराज के पास बैठ गए जब सतगुरु महाराज साहब जी ने समाध खोली मित्र खोले उस वक्त भाई बुद्धा साहब जी ने महाराज के चरणों के नमस्कार की सारे सिखा ने गुरमुखा ने नमस्कार की बेनती की सतगुरु सचे पातशाह दीन दुनिया वाले आप ऐसी उम्र को बाणी को जहाज देने लगे जिसे कली बाणी में पढ़ने करके महाराज सारे शास्त्रा का भला हो जाए ये सिखा की बेनती नहीं सुनते कि महाराज कलगुरु का बहुत भयानक समय है जिन्हें कृष्ण भगवान ने गीता रूप अर्जुन ने उपदेश दस्य है व्यास ऋषि जी ने हृदय का रचना किया है वह भी सारा त्या है इस प्रकार के ज्ञान के प्रकरण हो सके पातशाह जी और भाव भगती भी प्रेम भी संसार का उधार करने वास्ते आप महाराज जी जहाज भी बाणी सके पातशाह उच्चारण करो जो सुखे बाणी में कहने करके सारे स्वास सकने हो गया कर सुनते गुरु महाराज साहब जी सिखा की बेनती में भाई बुद्धा साहब भाई गुरदास साहब आदि बैठे पास हजूर कहा भाई कलगुरु का बड़ा भारी ध्यान का समा है इस समय के सारे भी कल्याण जिस करके हो सके ऐसी थोड़ी इस प्रार्थना में मन करके ऐसी अमृत रूप बाणी उचार दें तो सरवण करें उस वे सारे सिख भाई साहब बुद्धा साहब आदि के मुखी बैठे हैं श्री गुरु अर्जुन देव महाराज साहब ने अमृत रूप बाणी उचारण की ऐसी बात ज्ञानी ज्ञान सिंह जी ने कुछ होर शब्द वरते हैं जिन्होंने क्यों किया है तो सोलह सतरिया करके महाराज बास नगर गए सन बास नगर जाके श्री चंद जी ने दर्शन किए सन श्री चंद जी ने कहा कि तुम बाणी सुनाओ बाबे श्री चंद ने कहा कि सामने तो हुक्म नहीं बाणी है जो गद्दी के बैठे वाले वो बाणी उच्चारण कर सकते है आप उन्होंने सुनी तो आप भी मुख्य सकती है सर्दियों ने बहुत कहते कहते श्री चंद ने कुछ लोग पहले पाठशाह आ गए आप सच आप सच है तू सच नानक हो की सच है इसने तिहारियों उच्चारण किया गुरु महाराज साहब जी ने सत्कार करके उस श्लोक भी चढ़ाया अगलिया सतरिया समारोह में उचारिया ये ज्ञानी ज्ञान सिंह लिखा है पर गुरु प्रकार के अंदर तो इस प्रकार जिक्र आंदा है कि गुरु महाराज साहब इतने देर साहब बैठे सारी चौबी अस्तरिया उच्चारण की इतने भी महाराज साहब जी ने सारी समग्र बाणी का भोग पाया है खानका वाले कहते हैं कि बाबा श्री चंद जी गुरु अर्जुन साहब के दर्शन करने अमृतसर ही आए सन अमृतसर साहब महाराज एवं सोलह सतरिया उचार चुके सन सत्कार आके बाबा जी ने कहा सतगुरु जी ने कि बाबा जी तुम कोई शब्द उचार नहीं करो ये कहने लगे महाराज आप गद्दी के मालिक गुरु नानक का रूप है आप नहीं सकती है दानी का उस वे महाराज जी के कहने के हथे महाराज ने सतगुरु नानक देव का स्रोत की आप भी भेंट कर देने बाबे श्री चंद ने सतगुरु ने सत्कार करके कहा उस वे ਉਹ ਸਲੋਕ ਜਿਹੜਾ ਆਦ ਸੱਚ ਜਵਾਬ ਸੱਚ ਹੈ ਤੇ ਸੱਚ ਨਾਨਕ ਹੋਸੀ ਤੇ ਸੱਚ ਇਹ ਸਲੋਕ ਜੋ ਮਹਾਰਾਜ ਸਾਹਿਬ ਜੀ ਨੇ ਇੱਕ ਸੱਚ ਦਾ ਵਰਣਨ ਕਰਨਾ ਸਾਰੇ ਦਾ ਸਲੋਕ ਇੱਕ ਇਹ ਬਾਬੇ ਦਾ ਜੋ ਸ੍ਰੀ ਚੰਦਰ ਗੁਰੂ ਨਾਨਕ ਸਾਹਿਬ ਦਾ ਸਲੋਕ ਸੁਣਾਇਆ ਸੀ ਉਸ ਨੂੰ ਤਿਉਹਾਰੀ ਦੇ ਨਾਲ ਇੱਥੇ ਪੜ ਦੇ ਕੇ ਦੂਜੀ ਵਾਰ ਪਾਠ ਕਰਕੇ ਰੱਖ ਲਿਆ ਇਹ ਸਾਨਕਾ ਸੰਪਰਦਾਇ ਵਾਲੇ ਵੀ ਕਰਦੇ ਹਨ ਅਤੇ ਇੱਕ ਸਾਹਿਬ ਵੇਲੇ ਦੇ ਹਰਨਾਮ ਦਾਸ ਨੇ ਸੁਖਮੀ ਸਾਹਿਬ ਟੱਪ ਲਿਆ ਸੀ ਉਸ ਨੇ ਬਹੁਤ ਸਾਰੇ ਲਫਜ ਸਤਿਗੁਰਾਂ ਦੇ ਅਰੇ ਦੇ ਇੱਕ ਵਿਸ਼ੇਸ਼ਣ ਉਹਨਾਂ ਨੇ ਕਿਹਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਪੈਰੀ ਪੈਣ ਕਿਹਾ ਸ੍ਰੀ ਚੰਦ ਜੀ ਨੇ ਸ੍ਰੀ ਚੰਦ ਨੇ ਮਾਣ ਦੇ ਨਾਲ ਕਿਹਾ ਕਿ ਇਹੋ ਜਿਹੇ ਲਫਜ ਮੇਰੇ ਮੂੰਹੋਂ ਨਿਕਲਣ ਸਤਿਗੁਰਾਂ ਨੂੰ ਕਰਾਰ ਸ਼ਬਦ ਤੇ ਕੋਈ ਸ਼ਬਦ ਵਰਤਿਆ ਤੇ ਮੇਰੇ ਦੇ ਪੈਰੀ ਮੈਂ ਨਹੀਂ ਪੈਣ ਅਤੇ ਉਹ ਫਿਰ ਉੱਥੇ ਪੰਜਵੇਂ ਪਾਤਸ਼ਾਹ ਤੱਕ ਰਿਹਾ ਤੇ ਪੰਜਵੇਂ ਪਾਤਸ਼ਾਹ ਦੇ ਸ੍ਰੀ ਚੰਦ ਦੇ ਦਰਸ਼ਨ ਕਰਨ ਗਏ ਤੇ ਸ੍ਰੀ ਚੰਦ ਅੱਗੇ ਤੇ ਬਾਣੀ ਨੇ ਗੁਰੂ ਸਾਹਿਬ ਨੂੰ ਸੁਣੇ ਅਤੇ ਸ੍ਰੀ ਚੰਦ ਨੇ ਕਿਹਾ ਗੁਰੂ ਨਾਨਕ ਸਾਹਿਬ ਦਾ ਨਾਮ ਰੱਖੋ ਜੀ ਤਾਂ ਬਾਣੀ ਸ਼ੁਰੂ ਕੀ ਫਿਰ ਅਤੇ ਸ਼ਸਤ ਕਰੀਆਂ ਮਗਲੀਆਂ ਸ੍ਰੀ ਚੰਦ ਨੂੰ ਸੁਣਾਤੀਆਂ ਇਹ ਵੀ ਨਿੰਦਿਆ ਕੀਤੀ ਹੈ ਜੋ ਸੱਚੇ ਪਾਤਸ਼ਾਹ ਨੇ ਉਸਨੇ ਸਾਰ ਜਿਹੜੇ ਹਰਨਾਮ ਦਾਸ ਸੀ ਉਸਨੇ ਇਸ ਪ੍ਰਕਾਰ ਦੇ ਸਭ ਕਹੇ ਜੀ ਗੁਰੂ ਘਰ ਦੇ ਜਿਹੜੇ ਨਿੰਦਕ ਲੋਕ ਹੈ ਉਹ ਕਿਸੇ ਇਤਿਹਾਸ ਦੀ ਜਿਹੜੀ ਉਗਾਹੀ ਨਹੀਂ ਉਹ ਗੱਲਾਂ ਕਰਦੇ ਹਨ ਉਹਨਾਂ ਦੀ ਜ਼ਬਾਨ ਉਹੀ ਜਿਹੜੀ ਹੈ ਕੰਮ ਕਰਨ ਵਾਲੀ ਰਹਿਣੀ ਚਾਹੀਦੀ ਜੇ ਇਸ ਨਾਲ ਗੁਰੂ ਸਾਹਿਬ ਦੀ ਨਿੰਦਿਆ ਕਰਦੇ ਹਨਗੇ ਨਿਰਾਸ਼ਾ ਨਿੰਦਿਆ ਫਿਰ ਚੱਲ ਗਿਆ ਸੀ ਇਹੋ ਜਿਹੇ ਪੁਰਖਾਂ ਨੂੰ ਨਿੰਦਕਾਂ ਪੁਰਖਾਂ ਨੂੰ ਮੂੰਹ ਤੇ ਹੋਰ ਬਹਿ ਜਾਣੇ ਚਾਹੀਦੇ ਹੈਗਿਆਂ ਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਨਿੰਦਿਆ ਕਰਨੀ ਇਸ ਪ੍ਰਕਾਰ ਦੀਆਂ ਗੱਲਾਂ ਸਾਹਿਬ ਸਤਿਗੁਰੂ ਨੇ ਲੋਕਾਂ ਨੂੰ ਦਿਖੀਆਂ ਹੈਗੀਆਂ ਤੇ ਦੂਸਰੇ ਸੁਖਮੀ ਸਾਹਿਬ ਦਾ ਮਹਾਤਮ ਤੇ ਮਹਾਤਮਾ ਨੂੰ ਦਿਖਿਆ ਇਸ ਪ੍ਰਕਾਰ ਦੀ ਨਿੰਦਿਆ ਕੀਤੀ ਹੈ ਤੇ ਇਹੋ ਜਿਹੇ ਸਾਧਕ ਪੁਰਖਾਂ ਦੀ ਜਿਹੜੀ ਉਗਾਹੀ ਹੈ ਉਹਨੂੰ ਕਦੇ ਸੁਣ ਕੇ ਦਰਦ ਨਹੀਂ ਕਰਨਾ ਤੇ ਨਾ ਦਿਲ ਤੋਂ ਵਸਾਉਣਾ ਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤਾਂ ਸਾਰੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਇਹ ਪਵਿੱਤਰ ਬਾਣੀ ਚਾਰ ਰਹੇ ਹਨ ਸਾਰੇ ਜੀਵਾਂ ਦਾ ਭਲਾ ਕਰਨ ਵਾਸਤੇ ਮਹਾਰਾਜ ਸਾਹਿਬ ਨੇ ਮਹਾਰਾਜ ਸ਼ਬਦ ਚਾਰ ਰਹੇ ਹਨ ਇਸਦੇ ਵੱਖੋ ਵੱਖਰੀਆਂ ਸਤਰੀਆਂ ਦੇ ਵਿੱਚ ਜੋ ਸਿਧਾਂਤ ਹੋਵੇਗਾ ਉਹ ਨਾਲੋ ਨਾਲ ਅਰਜ ਕੀਤਾ ਜਾਇਆ ਕਰੇਗਾ ਕਿਸਮ ਗੁਰੂ ਆਮ ਨੇ ਸਾਰਾ ਧਿਆਨ ਸਿਹਤ ਕੀਤਾ ਦੇ ਅੰਦਰ ਉਪਦੇਸ਼ ਦਿੱਤਾ ਅਰਜੁਨ ਦੇ ਪਰਸਾਣੇ ਗੁਰੂ ਸਾਹਿਬ ਨੇ ਉੱਤੋਂ ਭਗਤੇ ਨੂੰ ਮਨ ਦੇ ਪਰਸਾਣ ਸਭਨਾਂ ਨੂੰ ਉਪਦੇਸ਼ ਦੱਸਿਆ ਸੱਚੇ ਪਾਤਸ਼ਾਹ ਜੀ ਬਾਕੀ ਰਿਸ਼ਨੀ ਕੀਤੇ ਹੈ ਵੈਸ਼ਨੋ ਦੇ ਲੱਖਣ ਕੀਤੇ ਹੈ ਪੰਡਿਤ ਦੇ ਲੱਖਣ ਕੀਤੇ ਹੈ ਗੁਰੂ ਗੁਰ ਦੇ ਲੱਖਣ ਕੀਤੇ ਹੈ ਸੇਵਕ ਦੇ ਲੱਖਣ ਕੀਤੇ ਹੈ ਭਗਵਤੀ ਦੇ ਲੱਖਣ ਕੀਤੇ ਹਨ ਇਸ ਪ੍ਰਕਾਰ ਦਾਸਾਂ ਦੇ ਲੱਖਣ ਕੀਤੇ ਹਨ ਲੱਖਣ ਵੀ ਕੀਤੇ ਹੈ ਬਾਣੀ ਚ ਅਤੇ ਸੱਚੇ ਪਾਤਸ਼ਾਹ ਜੀ ਬ੍ਰਹਮ ਗਿਆਨੀ ਦੇ ਲੱਖਣ ਕਹੇ ਹਨ ਇਸ ਪ੍ਰਕਾਰ ਲੱਖਣ ਵੀ ਕਹੇ ਹੈ ਪਰ ਗੁਰੂ ਮਹਾਰਾਜ ਸਾਹਿਬ ਜੀ ਪਰਮ ਪੁੱਤਰ ਉਸ ਮਨ ਦੁਆਰਾ ਸਰਮਾ ਦੇ ਕਾਰਨ ਦੱਸਿਆ ਸੱਚੇ ਪਾਤਸ਼ਾਹ ਜੀ ਨੇ ਕਿ ਮਨ ਸਾਰਿਆਂ ਦਾ ਵਿਕਾਰੀ ਬਣ ਕੇ ਤੈਨੂੰ ਗ੍ਰਹਿਣ ਕਰ ਸਕੇ ਤੂੰ ਨਾ ਹੋਏ ਤੇ ਵਿਸ਼ਿਸ਼ਟ ਮੁਨੀ ਹੋਣੋ ਸ੍ਰੀ ਰਾਮ ਚੰਦਰ ਨੂੰ ਕਹਿੰਦਾ ਰਾਮ ਜੀ ਸੁਣ ਹੇ ਰਾਮ ਹੇ ਅਰਜੁਨ ਇਹ ਗੱਲ ਨਾ ਰਹੇ ਸਾਰਿਆਂ ਦੇ ਮਨ ਵਿੱਚ ਹੈ ਮਨ ਸੁਣ ਕਰਕੇ ਨਿਹਾਲ ਹੋ ਸਕੇ ਇਹ ਤੋਂ ਬਲਕਿ ਸਤਿਗੁਰੂ ਜੀ ਮਨ ਪ੍ਰਸਾਣ ਇਹ ਅੰਮ੍ਰਿਤ ਦੀ ਬਾਣੀ ਉਚਾਰਨ ਕੀਤੀ ਹੈ ਇਸ ਵਿੱਚ ਮਹਾਰਾਜ ਸਾਹਿਬ ਜੀ ਕਈ ਪ੍ਰਕਰਨ ਉਚਾਰਨ ਕੀਤੇ ਹਨ ਜਿਹਨਾਂ ਪ੍ਰਕਰਨਾਂ ਦਾ ਵੱਖੋ ਵੱਖਰਾ ਸਿਧਾਂਤ ਹੋਵੇਗਾ ਤੇ ਇਸ ਪ੍ਰਕਾਰ ਸਾਰੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਮਾਰੇ ਬਾਣੀ ਆਰੰਭ ਕਰਦੇ ਹਨ ਗੌੜੀ ਸੁਖਮਨੀ ਮਹਲਾ ਪੰਜਵਾ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਰਾਗਣੀ ਹੈ ਸੁਖਮਨੀ ਬਾਣੀ ਦਾ ਨਾਮ ਹੈ ਸੁਖਮ ਦੀ ਸਾਧ ਸੰਗਤ ਮਣੀ ਹੈ ਜਿਸ ਪ੍ਰਕਾਰ ਚੰਦਰਕਾਂਤਾ ਮਣੀ ਹੁੰਦੀ ਹੈ ਸਾਧ ਸੰਗਤ ਦੀ ਉਹ ਚੰਦਰਮਾ ਦੇ ਸਾਹਮਣੇ ਰੱਖਦੀ ਹੈ ਤੇ ਆਪਣੇ ਕਿਰਨਾਂ ਵਿੱਚ ਅੰਮ੍ਰਿਤ ਸਰਵਣ ਲੱਗ ਜਾਂਦਾ ਹੈ ਅੰਮ੍ਰਿਤ ਸਰਵਿਆ ਹੈ ਜੇ ਤੇ ਜ਼ਹਿਰੀਲੇ ਸਾਪੋ ਨੂੰ ਚੱਕਣ ਨੂੰ ਜ਼ਹਿਰ ਮਿਲ ਜਾਂਦੀ ਹੈ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਅੰਮ੍ਰਿਤ ਰੂਪ ਬਾਣੀ ਸੁਖਮਨੀ ਸਾਹਿਬ ਜੋ ਹੈ ਚੰਦਰਕਾਂਤਾ ਮਨੀ ਜੀ ਲਗਾਈ ਹੈ ਜਿੱਥੇ ਵਿਰਾਗ ਵਾਲੇ ਗੁਰਮੁਖ ਹਨ ਉਹ ਚੰਦਰਮਾ ਜੀ ਦੇ ਹਿਰਦੇ ਵਿੱਚ ਵਿਰਾਗ ਦਾ ਚੜਿਆ ਹੋਇਆ ਹੈ ਉਹਨਾਂ ਦੀ ਸੰਗਤ ਵਿੱਚ ਜਦੋਂ ਅੰਮ੍ਰਿਤ ਰੂਪ ਬਾਣੀ ਵਸੇਗੀ ਇਸ ਵਿੱਚ ਉਹ ਆਨੰਦ ਰੂਪ ਸਾਧ ਸੰਗਤ ਜੀ ਰਸ ਨਿਕਲੇਗਾ ਅੰਮ੍ਰਿਤ ਨਿਕਲੇਗਾ ਉਹ ਆਨੰਦ ਸਾਰੇ ਜਿਹੜੇ ਸਾਡੇ ਮਨ ਵਿਸ਼ਿਆਂ ਕਰਕੇ ਵਸਈ ਹੋਏ ਸੱਚਾ ਜੀ ਨੇ ਆਏ ਉਹ ਗੈਰ ਉਤਾਰ ਨੂੰ ਸਮਰੱਥ ਹੋਵੇਗੀ ਅੰਮ੍ਰਿਤ ਰੂਪ ਬਾਣੀ ਸਾਰੇ ਦੀ ਵਿਸ਼ੇ ਨੂੰ ਗੈਰ ਉਤਾਰ ਹੋਵੇਗੀ ਐਸੀ ਸੁਖ ਮਣੀ ਹੈ ਸੁਖਾਂ ਦੀ ਮਣੀ ਹੈ ਚੰਦਰਕਾਂਤਾ ਮਣੀ ਹੈ ਸੁਖਾਂ ਦੀ ਇਹ ਮਣੀ ਹੈ ਮਣੀ ਮਨਾਂ ਨੂੰ ਸੁਖ ਦੇਣ ਵਾਲੀ ਹੈ ਅਣਗਿਣਤ ਸੁਖਾਂ ਨੂੰ ਬਖਸ਼ਣ ਵਾਲੀ ਹੈ ਸੁਖਾਂ ਦੀ ਮਣੀ ਹੈ ਮਾਨੇ ਸਾਧ ਸੰਗਤ ਜੀ ਜਿਸ ਪ੍ਰਕਾਰ ਤੋਂ ਸੌ ਮਣੀ ਪਕਾਇਆ ਹੁੰਦਾ ਹੈ ਇਹ ਜਿਸ ਮਣੀ ਦੇ ਵਿੱਚ ਭਗਤੀ ਰੂਪ ਖੰਡ ਪਾਈ ਹੋਈ ਹੈ ਗਿਆਨ ਰੂਪੀ ਮੈਦਾ ਪਾਇਆ ਹੋਇਆ ਹੈ ਪ੍ਰੇਮ ਰੂਪੀ ਧੋਹ ਪਾਇਆ ਹੋਇਆ ਹੈ ਐਸੀ ਇਹ ਸੁਖਾਂ ਦੀ ਮਣੀ ਬਣਾਈ ਹੋਈ ਹੈ ਲੋਕ ਲੋਕ ਦਾ ਚੋਸਾ ਹੈ ਸੁਖਮਨੀ ਸਾਹਿਬ ਜਿਹੜੀ ਬਾਣੀ ਹੈ ਅਤੇ ਸੁਖ ਮਨੀ ਮਨੀ ਲੋਕ ਸੱਚੀ ਗੱਲ ਵੀ ਕਹਿੰਦੇ ਸਨ, ਜਿਵੇਂ ਘਰ ਵਿਚ ਚੀਜ਼ਾਂ ਬੱਚਾ ਰੱਖਣ ਵਾਸਤੇ ਘਰ ਵਿਚ ਪ੍ਰਸ਼ਕਤੀਆਂ ਬਣਾਈਆਂ ਹੁੰਦੀਆਂ, ਇਹ ਸੁਖਾਂ ਦੀ ਪ੍ਰਸ਼ਕਤੀ ਹੈ ਸਾਰੇ ਸੁਖਾਂ ਨੂੰ ਅੰਦਰ ਰੱਖਣ ਵਾਸਤੇ ਸਾਂਝ ਕੇ ਰੱਖਣ ਵਾਲੇ ਜਿਹਨਾਂ ਦੇ ਸਰੀਰ ਚ ਇਹ ਦਸੀ ਹੋਈ ਹੈ, ਉਹਨਾਂ ਦੇ ਕਾਰਨ ਸਾਰੇ ਸੁਖਾਂ ਦੀ ਪ੍ਰਾਪਤੀ ਕਰਨ ਵਾਲੀ ਹੈ। ਸੁਖਾਂ ਦੀ ਨਵੀ ਇਹ ਸਭ ਸਮੇਂ ਦੀ ਸੁਖਾਂ ਦੀ ਨਵੀ ਹੈ, ਕੋਈ ਚੰਦਰ ਕਾਂਤਾ ਮਨੀ ਹੈ, ਕੋਈ ਸਭ ਸਮੇਂ ਦੀ ਹੋਰ ਮਨੀਆਂ ਹਨ, ਇਹ ਤਾਂ ਸੁਖਾਂ ਦੀ ਨਵੀ ਹੈ। ਸੁਖ ਸਰੂਪ ਨੂੰ ਪ੍ਰਗਟ ਕਰਨ ਵਾਲੀ ਹੈ, ਮਨਾਂ ਦੇ ਅੰਦਰ ਸੁਖ ਪੈਦਾ ਕਰਨ ਵਾਲੀ ਹੈ, ਐਸੀ ਮਨੀ ਹੈ ਸਿਰੋਮਣੀ ਸੁਖ ਦੇਣ ਵਾਲੀ ਹੈ, ਅਕਾਲ ਪੁਰਖ ਦਾ ਸਿਰੋਮਣੀ ਸੁਖ ਦੇਣ ਵਾਲੀ ਹੈ, ਜਿਨ੍ਹਾਂ ਦੇ ਮਨ ਚ ਵਸੀ ਹੈ ਉਹਨਾਂ ਨੂੰ ਸੁਖ ਸਰੂਪ ਦੀ ਪ੍ਰਾਪਤੀ ਹੋਈ ਹੈ। ਇਸ ਪ੍ਰਕਾਰ ਸੁਖ ਦੇ ਸਾਹਿਬ ਦੇ ਅਰਥ ਬਹੁਤ ਹੈ, ਤੋ ਆਪਣੇ ਰਸ ਲੈਣ ਵਾਸਤੇ ਐਸੀ ਮਨਾਂ ਨੂੰ ਸੁਖ ਦੇਣ ਵਾਲੀ ਸੁਖਾਂ ਦੀ ਮਨੀ ਸੁਖੀ ਕਾਰਸ਼ਾ ਜੀ ਉਚਾਰਨ ਕਰਦੇ ਹਨ।
ਮਹੱਲਾ ਪੰਜ
ਸੁਖੀ ਕਾਰਸ਼ਾ ਉਚਾਰਦੇ ਹਨ।
ਲੋਕ
ਮਹਾਰਾਜ ਸਾਹਿਬ ਸੁਖੀ ਕਾਰਸ਼ਾ ਹਰੇਕ ਅਸ਼ਟਮੀ ਆਦਮੀ ਤੋਂ ਲਿਖਿਆ ਕਰਨਗੇ। ਇੱਥੇ ਵੀ ਇਸ ਵਿਧ ਅਨੁਸਾਰ ਸਲੋਕ ਮਹਾਰਾਜ ਲਿਖਦੇ ਹਨ। ਸਹਿ ਸਰੂਪ ਦੀ ਲੋਕ ਪ੍ਰਾਪਤ ਪ੍ਰਕਾਸ਼ ਕਰਨ ਵਾਲਾ ਜੋ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਸਰੂਪ ਦੇਗਾ, ਐਸਾ ਸਰੂਪ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਮਹਾਰਾਜ ਮੰਗਲ ਕਰਦੇ ਹਨ। ਇੱਕ ਰਹਿਤ ਰੂਪ ਪਰਮੇਸ਼ਰ ਹੈ, ਜਾਤੀ ਵਿਜਾਤੀ ਸੁਗਤ ਭੇਦ ਰਹਿਤ ਹੈ, ਦੇਸ਼ ਕਾਲ ਵਾਸੀ ਪ੍ਰਸ਼ੋਧ ਰਹਿਤ ਹੈ। ਓਅੰਕਾਰ ਉਚਾਰਵੇ ਮਾਤੇ ਸੁਰੱਖਿਆ ਕਰਨ ਵਾਲਾ ਵਿਆਹ ਕਰਨੀ ਕਈ ਮੰਨਦੇ ਹੈ, ਔਰ ਭਾਂਤੀ ਦੇ ਬਣਦੇ ਹੈ ਕਹਿੰਦੇ ਹਨ। ਉਚਾਰਨੇ ਵਾਲੇ ਸੁਰੱਖਿਆ ਕਰੇ ਉਸ ਨੂੰ ਓਅੰਕਾਰ ਕਹਿੰਦੇ ਹੈ। ਗੁਰੂ ਸਚੇਤ ਦੇ ਅੰਦਰ ਹੈ ਜਿਹੜਾ ਸਾਰਿਆਂ ਦਾ ਪ੍ਰਕਾਸ਼ ਕਰਨ ਵਾਲਾ ਓਅੰਕਾਰ ਉਤਪਾਤੀ ਗੁਰੂ ਸਾਹਿਬ ਰਾਤੀ ਉਹਦਾ ਨਾਂ ਓਅੰਕਾਰ ਹੈ। ਵਿਆਹ ਕਰਨ ਵਾਲੇ ਉਸਦੇ ਕਹਿਣ ਲੱਗ ਧੰਤ ਦੇ ਬਣੇ ਮੰਨਦੇ ਹਨ, ਅਤੇ ਜਿਹੜੇ ਸਿੰਗਲ ਵਾਲੇ ਹੈ ਉਹ ਮਾਤਕ ਸ਼ਬਦ ਮੰਨਦੇ ਹਨ। ਅਕਾਰ ਮਕਾਰ ਉਕਾਰ ਕੁਮਾਰ ਬਿੰਦ ਪਹਿਚਾਣ ਚਾਰੇ ਕੋ ਸੰਦਾਜ ਓਅੰਕਾਰ ਪਛਾਣ। ਇਹਨਾਂ ਮਾਤਰਾ ਦੇ ਵਿੱਚ ਬਹੁਤ ਸਾਰੇ ਹਿਰਨਗਾਰੇ ਰਾਤ ਅਤੇ ਅਭਿਆਸ ਕਾਰਕਾਂ ਦੇ ਕੰਮ ਕਲਪਦੇ ਹਨ, ਅਤੇ ਉਚਾਰਨ ਕਰਦੇ ਹਨ। ਜਿਹੜਾ ਅਰਬ ਬਿੰਦੂ ਵਾਲੇ ਚੇਤਨ ਦਾ ਹਿੱਸਾ ਮੰਨਦੇ ਹਨ, ਤਿੰਨ ਸਿਰ ਜਿਹੜੇ ਪਹਿਲੇ ਹਨ ਓਅੰਕਾਰ ਨੂੰ ਮਸ਼ੀਨ ਦੇ, ਇਹਨਾਂ ਚ ਆਕਾਰ ਉਕਾਰ ਮਕਾਰ ਇਹ ਮੰਨਦੇ ਹਨ। ਆਕਾਰ ਵਿੱਚ ਸਨਾਵਾ ਜੀ ਤੇ ਇਸੇ ਪ੍ਰਕਾਰ ਹਿਰਨ ਗਰਭ ਤੇ ਆਕਾਰ ਦੇ ਅੰਦਰ ਦਿਸਨਾਵਾ ਜੀ ਤੇ ਬਰਾਤ, ਇਸੇ ਪ੍ਰਕਾਰ ਮਕਾਰ ਦੇ ਅੰਦਰ ਅਭਿਆਚਰਿਤ ਇਹਨਾਂ ਨੂੰ ਮੰਨਦੇ ਹਨ, ਤੇ ਜਿਹੜਾ ਅਰਬ ਭਾਗ ਚੇਤਨ ਦਾ ਹਿੱਸਾ ਹੈ ਉਹਨੂੰ ਸਿਰਫ ਮੰਨਦੇ ਹਨ। ਇਸ ਪ੍ਰਕਾਰ ਤੁਹਾਨੂੰ ਦੇ ਸੰਬੰਧ ਓਅੰਕਾਰ ਇਹ ਮਾਤਰਕ ਸ਼ਬਦ ਮੰਨ ਕਰਕੇ ਮਾਤਰਾ ਦੇ ਨਾਲ ਜਿਹੜੇ ਸਿੰਗਰ ਵਾਲੇ ਹੈ ਉਹ ਇਸ ਪ੍ਰਕਾਰ ਉਚਾਰਨ ਕਰਦੇ ਹਨ। ਇਸਦੇ ਵਿੱਚ ਲਾਈ ਚਿੰਤਨ ਕਰਦੇ ਹਨ, ਲਾਈ ਚਿੰਤਨ ਕਰਦੇ ਹਨ ਮਕਾਰ ਉਕਾਰ ਨੂੰ ਆਕਾਰ ਚ ਲੈ ਕਰਦੇ ਹੈ, ਆਕਾਰ ਨੂੰ ਮਕਾਰ ਚ ਲੈ ਕਰਦੇ ਹੈ, ਮਕਾਰ ਨੂੰ ਅਰਬ ਰੂਪ ਚ ਲੈ ਕਰਦੇ ਹੈ। ਇਸ ਪ੍ਰਕਾਰ ਪ੍ਰਾਗ ਵਿਸ਼ਨਾਵਾ ਜੀ ਆਦਿਕਾਂ ਨੇ ਤੇ ਅਭਿਆਚਕ ਤੇ ਬਰਾਤ ਤੇ ਸਿਰਮਿੰਦਰ ਆਦਿਕਾਂ ਨੇ ਇਸ ਪ੍ਰਕਾਰ ਸਾਰੀਆਂ ਚੀਜ਼ਾਂ ਨੂੰ ਸੁਭ ਦੇ ਵਿੱਚ ਲੈ ਕਰਕੇ ਏਕਤਾ ਕਰਦੇ ਹੈ, ਨਿਰਦੇ ਸ਼ਬਦ ਨੂੰ ਪਾਤਸ਼ਾਹ ਰੂਪ ਕਰਕੇ ਕਥਨ ਕਰਦੇ ਹੈ। ਫਿਰ ਉਹ ਉਚਾਰ ਓਅੰਕਾਰ ਦੇ ਵਿੱਚ ਵੈਗ ਨੂੰ ਜਾਤੀ ਵਿਜਾਤੀ ਸੁਗਤ ਭੇਦ ਰਹਿਤ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ।
ਸਤਿਗੁਰ ਪ੍ਰਸਾਦ
ਓਅੰਕਾਰ ਵੈਗ ਰੂਪ ਹੈ, ਓਅੰਕਾਰ ਵੈਗ ਉਤਨ ਸੁਗਤ ਤੇ ਗੁਰੂ ਚੇਤਨ ਪ੍ਰਕਾਸ਼ ਹੈ, ਅਲੋਕ ਪ੍ਰਕਾਸ਼ਕ ਚੇਤਨ ਜਿਹੜਾ ਲੁਕਣ ਤੋਂ ਰਹਿਤ ਪ੍ਰਕਾਸ਼ ਵਾਲਾ ਗੁਰੂ ਹੈ, ਅਤੇ ਪ੍ਰਸਾਦ ਆਨੰਦ ਸਰੂਪ ਹੈ ਸਾਧਾਂ ਤੋਂ ਪਰੇ ਹੈ। ਐਸਾ ਵਾਸੂ ਨਿਰਦੇਸ਼ ਨੂੰ ਮੰਗਲ ਬੀਜ ਮੰਤਰ ਵਿੱਚ ਗੁਰੂ ਸਾਹਿਬ ਉਚਾਰਨ ਕਰਦੇ ਹੈ। ਜੋ ਇੱਕ ਓਅੰਕਾਰ ਪਰਮੇਸ਼ਵਰ ਹੈ ਉਹਨੂੰ ਆਪਦੀ ਇੱਛਾ ਨੇ ਸਦੀ ਦਾ ਰੂਪ ਧਾਰ ਕੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਤੇ ਆਪਦੀ ਪ੍ਰਾਪਤੀ ਕਰਨ ਵਾਸਤੇ ਆਦ ਅੰਤ ਕਿਰਪਾ ਵਿਚਾਰਾ ਸ੍ਰੀ ਗੁਰੂ ਸਾਹਿਬ ਜੀ ਹਮਾਰਾ ਆਪ ਸੁਖੀ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਾਪਤ ਹੁੰਦੇ ਹਨ।
ਆਦਿ ਗੁਰ ਏ ਨਮਹ
ਸਤਿਗੁਰਾਂ ਦਾ ਮੰਗਲ ਕਰਦੇ ਹਨ। ਆਦਿ ਗੁਰੂ ਕੌਣ? ਦਸਾਂ ਪਾਤਸ਼ਾਹ ਦੀ ਆਦ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ। ਇਹ ਨਾਂ ਹੈ ਮੇਰਾ, ਇਹ ਨਾਂ ਪਾਣੀ ਦਾ। ਆਦਿ ਸਤਿਗੁਰੂ ਨਾਨਕ ਦੇਵ ਦਸਾਂ ਪਾਤਸ਼ਾਹ ਦੇ ਜੋ ਹਨ ਉਹਨਾਂ ਦੇ ਪਾਣੀ ਨਵਾਂ ਨਮਸਕਾਰ ਹੈ ਸਾਡੀ, ਇਹ ਵੱਖਰਾ ਦੰਨ ਹੈ, ਇਹ ਨਵਾਂ ਨਹੀਂ ਦੰਨ। ਆਦਿ ਗੁਰ ਏ ਆਦ ਪਹਿਲੇ ਗੁਰੂ ਨਾਨਕ ਦੇਵ ਜੀ ਜਿਹੜੇ ਹਨ ਇਹਨਾਂ ਦੇ ਪਾਣੀ ਨਵੇਂ ਨਮਸਕਾਰ ਹੈ ਸਾਡੇ।
ਜੁਗਾਦ ਗੁਰ ਏ
ਗੁਰੂ ਕੌਣ? ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ। ਉਹਨਾਂ ਦੇ ਆਦ ਕੌਣ ਹੈ? ਸ੍ਰੀ ਗੁਰੂ ਅੰਗਦ ਸਾਹਿਬ ਜੀ। ਜੇ ਦੋ ਸਤਿਗੁਰਾਂ ਦੇ ਆਦ ਕਹਾਂ ਸਤਿਗੁਰਾਂ ਦੇ ਕਹਾਂ ਸਤਿਗੁਰਾਂ ਦੇ ਵਿੱਚੋਂ ਦੋ ਸਤਿਗੁਰੂ ਅਮਰਦਾਸ ਗੁਰੂ ਰਾਮਦਾਸ ਸਾਹਿਬ ਦੇ ਆਦ ਜੋ ਗੁਰੂ ਅੰਗਦ ਸਾਹਿਬ ਜੀ ਹੈ, ਉਹਨਾਂ ਦੇ ਗੁਰਾਂ ਦੇ ਤਾਂ ਸਾਡੀ ਨਮਸਕਾਰ ਹੈ। ਦੂਜੇ ਪਾਤਸ਼ਾਹ ਦੇ ਤਾਂ
ਸਤਿਗੁਰ ਏ ਨਮ ਹੈ,
ਸਤਿਗੁਰੂ ਅਮਰਦਾਸ ਸਾਹਿਬ ਦੇ ਤਾਂ ਸਾਡੀ ਨਮਸਕਾਰ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਗੁਰੂ ਸ਼ਬਦ ਦੇ ਨਾਲ ਵਰਤਿਆ ਹੈ। ਸਤਿਗੁਰੂ ਸਤ ਪ੍ਰਤਿਗੁਰੂ ਸਨ, ਜੋ ਬਚਨ ਕਰਦੇ ਸਨ ਉਹ ਪੂਰਨ ਕਰਦੇ ਸਨ। ਸਤਿਗੁਰੂ ਜੀ ਨੇ ਬਹੁਤ ਸਾਰੇ ਮਰਿਆਂ ਨੂੰ ਚਰਨ ਸਵਾ ਕੇ ਜਿਉਂਦੇ ਕੀਤਾ। ਫਿਰ ਹਜ਼ੂਰ ਦੇ ਬੜੇ ਰੋਗੀਆਂ ਦੇ ਰੋਗ ਖੰਡੇ, ਆਦਿ ਦ੍ਰਿਸ਼ਟੀ ਨਾਲ ਰੋਗੀ ਦੇ ਰੋਗ ਦੂਰ ਕਰ ਦਿੱਤੇ। ਫਿਰ ਸਤਿਗੁਰੂ ਨੇ ਕਿਹਾ ਕਿ ਅਸੀਂ ਜਿੰਨਾ ਕੋਈ ਗੁਰਤਾ ਗੱਦੀ ਕਰਨੀ ਹੈ ਉਹਨਾਂ ਤੋਂ ਗੋਇੰਦਵਾਲ ਸਾਹਿਬ ਜਾਣੀ ਨਾ ਆ ਕੇ ਪ੍ਰਵੇਸ਼ ਕਰੇ, ਕਿਉਂਕਿ ਹਰੇਕ ਮਰਿਆਂ ਨੂੰ ਜਿਉਂਦੇ ਕਰਕੇ ਰੱਬ ਦੇ ਸਰੂਪ ਬਣਨਾ ਪਊ। ਇਸ ਕਰਕੇ ਜਨਮ ਨੂੰ ਸਾਧਕ ਰਸਲੇ ਪਾਤਸ਼ਾਹ ਨੇ ਇਹ ਪ੍ਰਤਿਗਿਆ ਕੀਤੀ ਤੇ ਸੱਚੀ ਪ੍ਰਤਿਗਿਆ ਨਿਭਾਈ। 22 ਸਾਲ ਮਾਰਾ ਗੁਰਤਾ ਗੱਦੀ ਕੀਤੀ, ਉਹਨੇ ਫਿਰ ਗੋਇੰਦਵਾਲ ਸਾਹਿਬ ਕੋਈ ਵੀ ਨਹੀਂ ਮਰਿਆ, ਨਾ ਕੋਈ ਰੋਗੀ ਹੋਇਆ, ਇਸ ਪ੍ਰਤਿਗਿਆ ਨੂੰ ਪੂਰਾ ਨਿਭਾਇਆ। ਇਸ ਕਰਕੇ ਸੱਤ ਪ੍ਰਤਿਗਿਆ ਗੁਰੂ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਮਾਨਵ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਉਹਨਾਂ ਨੇ ਕਿਹਾ ਸੀ ਦੋਸਤਾ ਬਾਣੀ ਕਾ ਦੋਸਤ ਹੈ, ਇਹ ਵਜਾਈ ਦਿੱਤੀ ਸੀ। ਫਿਰ ਸੱਤ ਪ੍ਰਤਿਗਿਆ ਇਹ ਸਾਨੂੰ ਕਦਮ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਆਪ ਜੀ ਨੂੰ ਬਰਾਬਰ ਤੋਰਨਾ ਚਾਹੁੰਦੇ ਸਨ। ਸਤਿਗੁਰੂ ਸਾਹਿਬ ਜੀ ਸੱਜੀ ਬਾਂਹ ਫੜੀ ਹੋਈ ਹੈ ਤੇ ਬਰਾਬਰ ਤੋਰਦੇ, ਆਪ ਸੰਕੋਚ ਤੇ ਥੋੜਾ ਗਿਆ, ਸੰਗਤਾਂ ਤੋਂ ਥੋੜਾ ਜਿਹਾ ਪਿੱਛੇ ਹੋ ਕੇ ਚੱਲਦੇ ਹੈ, ਬਰਾਬਰ ਨਹੀਂ ਆਪਣਾ ਪੈਰ ਰੱਖਦੇ, ਸਤਿਕਾਰ ਰੱਖਦੇ ਗੁਰੂ ਸਾਹਿਬ ਦਾ, ਆਦਰ ਰੱਖਦੇ ਹੈ। ਉਸ ਸਾਹਿਬ ਸੰਗਤ ਜੀ ਗੁਰੂ ਅੰਗਦ ਸਾਹਿਬ ਦੇ ਇਸ ਤਰ੍ਹਾਂ ਬਾਂਹ ਫੜੀ ਹੋ ਕੇ ਤੁਰੇ ਜਾਂਦੇ ਹਾਂ। ਗੋਇੰਦਵਾਲ ਸਾਹਿਬ ਵੱਲੋਂ ਖਡੂਰ ਸਾਹਿਬ ਵੱਲੋਂ ਆਉਂਦੇ ਹੋਏ ਹਾਂ। ਆਪ ਜੀ ਦੀ ਜਿਹੜੀ ਖੱਬੀ ਬਾਂਹ ਸੀ ਉਹ ਬਾਹਲੀ ਹਿੱਲ ਕੇ ਥੋੜੀ ਜਿਹੀ ਗੁਰੂ ਅੰਗਦ ਸਾਹਿਬ ਦੇ ਸਰੂਪ ਤੋਂ ਅੱਗੇ ਵੱਧ ਗਈ। ਜਦੋਂ ਅੱਗੇ ਕਦੀ ਵੇਖੀ ਮਹਾਰਾਜ ਸਾਹਿਬ ਨੇ ਕਿਹਾ ਉਹ ਸਾਡੀ ਬਾਂਹ ਜਿਹੜੀ ਹੈ ਮੇਰੇ ਸਤਿਗੁਰੂ ਦੇ ਸਤਿਕਾਰ ਨੂੰ ਕੀਤਾ ਅੱਗੇ ਵੱਧ ਕੇ ਹੋ ਗਈ ਹੈ, ਇਸ ਬਾਂਹ ਨੂੰ ਰੱਖਣਾ ਜ਼ਰੂਰੀ। ਜੇ ਕਦ ਗਈ ਤਾਂ ਗੁਰੂ ਸਾਹਿਬ ਨਾਰਾਜ਼ ਹੋਣਗੇ ਤੇ ਤਕਲੀਮ ਤੇ ਦਿਲੋਂ ਭੁਲਾਉਣੀ ਕੋਈ ਵੀ ਗੱਲ ਹੁੰਦੀ ਹੈ। ਉਸੇ ਵੇਲੇ ਬਾਂਹ ਆਪਣੇ ਗਲ ਨਾਲ ਲਾਰੀ ਖੱਡੀ, ਕਹਿੰਦੇ ਤੇਥੋਂ ਕੋਈ ਸੇਵਾ ਨਹੀਂ ਸੀ ਦੇਣੀ, ਸਾਡੇ ਸਤਿਗੁਰਾਂ ਦਾ ਆਦਰ ਵੀ ਰੱਖਿਆ। ਇਸ ਪ੍ਰਕਾਰ ਲਾ ਕੇ ਸਤਿਗੁਰੂ ਜੀ ਨੇ ਉਸ ਬਾਂਹ ਤੇ ਕੋਈ ਸੇਵਾ ਨਹੀਂ ਲਈ ਆਪਣੇ ਸੂਰਜ ਦੀ ਕਿਰਿਆ ਦੀ। ਇਸ ਪ੍ਰਕਾਰ ਐਸਾ ਪ੍ਰਤਿਗਿਆ ਕੀਤੀ ਗੁਰੂ ਅੰਗਦ ਸਾਹਿਬ ਜੀ, ਇਹਨਾਂ ਦੀ ਪ੍ਰਤਿਗਿਆ ਨੂੰ ਹਰਾ ਬਹੁਤ ਅਸਰਗ ਹੋ ਗਏ। ਕਹਿੰਦੇ ਏਦਾਂ ਕਰਨ ਤੁਸੀਂ ਤਗੜਾ ਕਰ ਲਿਆ ਹੈ, ਐਸੇ ਸਤਿਗੁਰੂ ਸਭ ਪ੍ਰਤਿਗਿਆ ਸਨ। ਮਹਾਰਾਜ ਸਾਹਿਬ ਜੀ ਜੋ ਬਚਨ ਕਰਦੇ ਉਸੇ ਤਰ੍ਹਾਂ ਪੂਰਨ ਆਇਆ ਕਰਦੇ, ਐਸੇ ਸਭ ਪ੍ਰਤਿਗਿਆ ਗੁਰੂ ਨਾਮ ਸੁਣੇ ਸਿਰ ਪਾਉਂਦੇ ਜੀ ਨੇ ਨਾਮ ਸੁਣ ਕੇ ਜੰਮ ਵੀ ਡਰਦਾ ਸੀ। ਗੁਰੂ ਜੀ ਨੂੰ ਗੋਇੰਦਵਾਲ ਸਾਹਿਬ, ਗੁਰੂ ਜੀ ਗੋਬਿੰਦ ਬਾਲ ਗੋਬਿੰਦ ਗੁਰੂ ਸਾਨੂੰ ਜਲਨ ਤੀਰਥ ਦਾ ਬਕੁੰਠ ਵਾਲੇ ਮਹਾਰਾਜ ਗੋਇੰਦਵਾਲ ਨੂੰ ਵਸਾਤਾ। ਜਿਸ ਵਿੱਚ ਕਿਸੇ ਦਾ ਅੰਤ ਨਹੀਂ ਹੋਇਆ, ਕੋਈ ਰੋਗੀ ਨਹੀਂ ਹੋਇਆ, ਜਿੰਨੇ ਦਿਨ ਮਹਾਰਾਜ ਗੁਰਾਈ ਕੀਤੀ ਹੈ। ਐਸੇ ਸਤ ਪ੍ਰਤਿਗਿਆ ਗੁਰੂ ਅਮਰਦਾਸ ਸਾਹਿਬ ਦੇ ਤਾਂ ਸਾਡੀ ਨਵਾਂ ਨਮਸਕਾਰ ਹੈ।
ਸਤਿਗੁਰ ਦੇਵ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ,
ਸ੍ਰੀ ਗੁਰੂ ਅਮਰ ਰਾਮਦਾਸ ਸਾਹਿਬ ਆਪ ਜੀ ਦੇ ਨਾਲ ਪਿਤਾ ਹੈ, ਗੋਬਿੰਦ ਮਾਲੇ ਦਾ ਪਿਤਾ ਹਨ, ਨਾਲੇ ਗੁਰੂ ਸਨ ਗੁਰੂ ਰਾਮਦਾਸ ਸਾਹਿਬ ਜੀ। ਅਤੇ ਫਿਰ ਸ੍ਰੀ ਲਕਸ਼ਮੀ ਧਾਰਨ ਕੀਤੀ ਆਪ ਜੀ ਨੇ। ਪਹਿਲੇ ਪਾਤਸ਼ਾਹ ਜੀ ਦੇ ਹਜ਼ੂਰ ਲਕਸ਼ਮੀ ਨੇ ਬੜੀ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਅੰਗੀਕਾਰ ਕਰੋ, ਗੁਰੂ ਅੰਗਦ ਸਾਹਿਬ ਨੂੰ ਦਿਖਾਓ ਸਾਨੂੰ ਜਾਣਾ ਕਰਤਾਰਪੁਰ ਵਿੱਚ। ਮਹਾਰਾਜ ਕਹੇ ਮਹਾਰਾਜ ਕੌਣ ਹੈ? ਰਾਣੀ ਨਾਲ ਨਿਵਾਸ ਜਾ ਕੇ ਨਮਸਕਾਰ ਕਰਦੀ ਹੈ, ਆਪ ਆਦਰ ਨਹੀਂ ਕਰਦੇ। ਮਹਾਰਾਜ ਸਾਹਿਬ ਨੂੰ ਕਹੇ ਲਕਸ਼ਮੀ ਹੈ, ਇਹ ਪਹਿਲੇ ਸਰੂਪ ਤੋਂ 12 ਕੋਹ ਤੱਕ ਸਾਲ ਨਹੀਂ ਕੋਈ ਕਰ ਸਕੇਗੀ, ਅਤੇ ਜਦੋਂ ਅਸੀਂ ਦੂਜਾ ਸਰੂਪ ਧਾਰਾਂਗੇ ਉਸ ਵੇਲੇ 6 ਕੋਹ ਦੂਰ ਰਹੇਗੀ, ਮੇਰੇ ਨਹੀਂ ਆ ਸਕੇਗੀ। ਤੀਜਾ ਸਰੂਪ ਜਦੋਂ ਧਾਰਾਂਗੇ ਉਸ ਵੇਲੇ ਇਹ ਦਰਵਾਜ਼ੇ ਅੱਗੇ ਆ ਖੜੇਗੀ, ਅੰਗੀਕਾਰ ਨੂੰ ਅਸੀਂ ਕਰਾਂਗੇ। ਫਿਰ ਜਦੋਂ ਚੌਥਾ ਸਰੂਪ ਧਾਰਾਂਗੇ ਉਹਦੇ ਚੱਲਣੀ ਆ ਲੱਗੇਗੀ, ਇਹਦੇ ਕਲਾਰ ਸਾਰੇ ਆਉਣਗੇ ਤੇ ਨਿਰਲੇਪ ਰਹਾਂਗੇ, ਜੰਤ ਜਿਵੇਂ ਕਦਮ ਨਿਰਲੇਪ ਰਹਿੰਦਾ। ਇਹ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਸਨ। ਇਸ ਪ੍ਰਕਾਰ ਤੋਂ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਕਹਿਣ ਦਰਵਾਜ਼ਿਆਂ ਸਾਨੂੰ ਸੰਗਤ ਭੇਟਾਂ ਨੂੰ ਅੰਗੀਕਾਰ ਕੀਤਾ ਹੈ। ਮਾਇਆ ਦੇ ਢੇਰ ਲੱਗੇ ਰਹਿੰਦੇ, ਪ੍ਰਿਥਵੀ ਅੱਗੇ ਮਿਲਵਰਤੀ ਹੋ ਕੇ ਪਦਾਰਥਾਂ ਦੇ ਪਿਆਰੇ ਸਾਹਮਣ ਲੱਗ ਗਏ। ਆਪ ਜੀ ਨੂੰ ਕਦੇ ਅੰਗੀਕਾਰ ਨਹੀਂ ਕੀਤੀ। ਸ੍ਰੀ ਲਕਸ਼ਮੀ ਸੇਵਾ ਦੇ ਆਸਤੇ ਆਈ ਜਾਣ ਕੇ ਮਹਾਰਾਜ ਸਾਹਿਬ ਜੀ ਨੂੰ ਚਰਨੀ ਲਾਈ ਹੈ। ਇਸ ਕਰਕੇ ਲਕਸ਼ਮੀ ਨੂੰ ਧਾਰਨ ਕਰਨ ਵਾਲੇ ਗੁਰੂ ਗੁਰੂ ਪਿਤਾ ਰੂਪ ਗੁਰੂ ਰਾਮਦਾਸ ਸਾਹਿਬ ਜੀ ਹਨ। ਚੌਥੇ ਪਾਤਸ਼ਾਹ ਦੂਜੇ ਗ੍ਰਹਿ ਦੇ ਬਚਨ ਰਾਸ਼ੀ ਜੋ ਕਮਲ ਰਹੇ ਵਿੱਚ ਪਾਣੀ ਸੀ, ਉਹਨਾਂ ਸਰਗਿਆਂ ਤਾਂ ਸਾਡੀ ਨਮਸਕਾਰ ਹੈ। ਆਪ ਗੁਰੂ ਨੇ ਆਪ ਜੀ ਦੇ ਗੁਰੂ ਚੇਤਨ ਸਰੂਪ ਮਹਾਰਾਜ ਸਾਹਿਬ ਹਨ, ਉਹਨਾਂ ਨੂੰ ਸਾਡੀ ਨਮਸਕਾਰ ਹੈ। ਜੁਗਾਰ ਜੁਗਾ ਜੀ ਨੇ ਆਪ ਜੀ ਦੇ ਗੁਰੂ ਚੇਤਨ ਬ੍ਰਹਮ ਚੇਤਨ ਹੈ, ਉਹਨਾਂ ਸਾਡੀ ਨਮਸਕਾਰ ਹੈ। ਸਤਿ ਸ੍ਰੀ ਅਕਾਲ ਵਾਹਿਗੁਰੂ ਗੁਰੂ ਚੇਤਨ ਸਰੂਪ ਦੇ ਤਾਂ ਨਮਸਕਾਰ ਹੈ। ਸ੍ਰੀ ਸ਼੍ਰੋਮਣੀ ਦੇ ਗੁਰੂ ਸਾਰਿਆਂ ਦੇ ਪੂਜਨੀਕ ਹੈ, ਉਹਦੇ ਤਾਂ ਸਾਡੀ ਨਮਸਕਾਰ ਹੈ।
ਪੌੜੀਆਂ
ਵਾਲੀ ਬਾਣੀ ਆਵੇਗੀ, ਇਸ ਕਰਕੇ ਅਸ਼ਟ ਪਦੀ ਕਿਹਾ ਹੈ।
ਸਿਮਰੋ
ਅਸ਼ਟ ਪਦੀ ਨੇ ਕਿਥੇ ਕਰਿਓ,
ਸਿਮਰੋ ਸਿਮਰ ਸਿਮਰ ਸੁਖ ਪਾਵ,
ਸਿਮਰ ਸਿਮਰ ਸੁਖ ਪਾਵ। ਗੁਰੂ ਸਾਹਿਬ ਜੀ ਆਗਿਆ ਕਰਦੇ ਹਨ ਭਾਈ ਸਿਮਰੋ, ਉਸ ਸੰਦੇਸ਼ ਨੂੰ ਮਨ ਬਾਣੀ ਸਰੀਰ ਕਰਕੇ ਸਿਮਰਨ ਕਰੋ, ਯਾਦ ਕਰੋ ਅਤੇ ਅਭਿਆਸ ਕਰੋ। ਸਿਮਰੇ ਤਾਂ ਹੁਕਮ ਹੈ ਕਿਉਂ ਅੱਖਰਾਂ ਚ, ਉਸ ਪਰਮੇਸ਼ਰ ਦਾ ਸਿਮਰਨ ਕਰੋ, ਅਭਿਆਸ ਲੈ ਦੇ ਸਿਮਰ ਸਿਮਰ, ਵਾਰ ਵਾਰ ਯਾਦ ਕਰਕੇ ਉਸਦੇ ਕਾਰਨ ਮਨ ਬਾਣੀ ਸਰੀਰ ਕਰਕੇ
ਸੁਖ ਪਾਵ।
ਇਹ ਫਲਦਾ ਹੋਵੇ ਥੋੜੇ ਅੱਖਰਾਂ ਚ, ਪਹਿਲਾਂ ਤਾਂ ਹੁਕਮ ਕਰਦੇ ਸਿਮਰਨ ਦਾ, ਫਿਰ ਸਿਮਰ ਸਿਮਰ ਅਭਿਆਸ ਲੈ ਦੇ, ਤੇ ਫਲਦਾ ਹੋਵੇ ਸੁਖ ਪਾਵ। ਸਿੱਖ ਦੇ ਕਾਰਨ ਪਾਲੋਗੇ, ਦੇਖੋ ਜੇ ਕੋਈ ਜ਼ਿੰਦਾ ਹਰ ਬਹਿਣ ਵਾਲਾ ਇਸ ਨੂੰ ਪੜ੍ਹ ਲਵੇ, ਉਹਨੂੰ ਵੀ ਸਮਝ ਪੈ ਸਕਦੀ ਹੈ। ਜੇ ਕੋਈ ਦੁਕਾਨਦਾਰ ਹੋਵੇ, ਕੋਈ ਫੌਜੀ ਹੋਵੇ, ਕੋਈ ਵੀ ਹੋਵੇ, ਸਭ ਨੂੰ ਇਹ ਸਮਝ ਦੇਣ ਵਾਲੀ ਹੈ। ਕੋਈ ਵਪਾਰੀ ਹੋਵੇ, ਜੋ ਵੀ ਚਿੱਤ ਲਾ ਲਵੇਗਾ ਉਹਨੂੰ ਨਿਹਾਲ ਕਰੇਗੀ। ਐਸੀ ਅੰਮ੍ਰਿਤ ਰੂਪ ਬਾਣੀ ਹੈ।
ਕਾਲ ਕਲੇਸ਼ ਤਨ ਮਾਹ
ਮਿਟਾਵੇ, ਕਾਲ ਅਵਿਦਿਆ ਆਦਤ, ਕੱਲ ਕਾਲੇ ਕਰਨ ਵਾਲੇ ਕਲਯੁਗ ਦੇ ਪਾਪ ਤੇ ਕਲੇਸ਼ ਅਵਿਦਿਆ ਅਸਮਤਾ ਰਾਗ ਦੋਸ਼ ਅਭੀ ਵਿਰੋਸ਼ਨ ਤੇ ਹਰਿਆ ਨਾਮ ਹੈ। ਇਹ ਪੰਜ ਪ੍ਰਕਾਰ ਦੇ ਕਲੇਸ਼ ਜੋੜੀਆਂ ਮੰਨੇ ਹੈ। ਇਹ ਆਪਦੇ ਕੰਮ ਦੇ ਮਾਂ ਵਿੱਚੋਂ ਮਾਰੇ ਕਹਿੰਦੇ ਮਿਟਾਵੇ ਮੇਕ ਲਓ, ਇਸ ਪ੍ਰਕਾਰ ਅੰਮ੍ਰਿਤ ਨਾਮ ਨੂੰ ਜਪ ਕੇ ਸੁਖ ਵੀ ਪਾ ਲਓ, ਕਲਪਨਾ ਨੂੰ, ਕਲੇਸ਼ਾਂ ਨੂੰ, ਲੜਾਈਆਂ ਨੂੰ ਅਤੇ ਸਰੀਰ ਦੇ ਜੁੜੀਆਂ ਫੁਰਦੀਆਂ ਸਭਨਾਂ ਨੂੰ ਮੇਕ ਲਓ।
ਸੰਸਾਰ
ਦਾ ਹੈ, ਘਰ ਨਾ ਪੂਰਤੀ ਕਰਨ ਦਾ ਹੈ, ਜਿਹੜਾ ਤੇਰੇ ਸੰਸਾਰ ਦੀ ਪੂਰਤੀ ਕਰਨ ਵਾਲਾ ਹੈ, ਅੰਨ ਕਰਕੇ, ਵਸਤੂ ਕਰਕੇ, ਧਨ ਕਰਕੇ, ਵਡਿਆਈ ਕਰਕੇ, ਸੇਵਾ ਕਰਕੇ, ਹਰ ਤਰ੍ਹਾਂ ਕਰਕੇ ਪੂਰਤੀ ਕਰਨ ਵਾਲਾ, ਜੋ ਜਿਸਨੂੰ ਸੰਸਾਰ ਨੂੰ ਭਰਨ ਵਾਲਾ ਹੈ, ਜਿਸਨੂੰ ਸ਼ਬਦ ਵੀ ਹੁੰਦਾ ਹੈ, ਪਰ ਇੱਥੇ ਮਹਾਰਾਜ ਜੀ ਨੇ ਵਿਸ਼ਨ ਸ਼ਬਦ ਦੇ ਨਾਲ ਅੰਕੜੇ ਲਾਇਆ ਹੈ। ਵਿਸ਼ਨ ਸ਼ਬਦ ਸੱਸਾ ਜੀ ਰਾਵਾ ਅਲੋਕ ਹੋ ਕੇ ਕੂੜਾ ਬਣ ਗਿਆ, ਊੜੇ ਦਾ ਅੰਕੜ ਬਣ ਗਿਆ ਵਿਸ਼ਨ ਸ਼ਬਦ ਵਿੱਚ। ਤੇ ਵਿਸ਼ਨ ਸੰਸਾਰ ਨੂੰ ਦੇ ਘਰ ਪੂਰਤੀ ਕਰਨ ਵਾਲਾ ਹੈ। ਇਕਲਾ ਜਸ ਮਨ ਕਰੋ ਹਰ
ਨਾਮ ਜਪ ਤੇ ਅਗੰਤ ਅਨੇਕ,
ਅਸੀਂ ਨਾਮ ਜਪਦੇ ਹਾਂ, ਮਹਾਰਾਜ ਦਾ ਨਾਮ ਜਪਦੇ ਹਾਂ, ਅਨਗਿਣਤ ਹੀ ਅਨਗਿਣਤ ਹੀ ਮਹਾਰਾਜ ਦੇ ਨਾਮ ਹੋਣਗੇ ਤੇ ਅਨੇਕਾਂ ਜਪਦੇ ਹਨ ਉਸ ਪ੍ਰਦਰਸ਼ਨ ਦੇ ਨਾਮ ਨੂੰ। ਨਾਵਾਂ ਦੀ ਗਿਣਤੀ ਨਹੀਂ ਹੁੰਦੀ, ਨਾਮ ਵੀ ਕਿਹੜੇ ਪਾਸੇ ਗਿਣੇ ਨੂੰ ਜਾਂਦੇ ਤੇ ਨਾਮ ਜਪਣ ਵਾਲੇ ਵੀ ਗਿਣੇ ਨੂੰ ਜਾ ਸਕਦੇ ਨੇ। ਕਈ ਹਨ ਗਿਣਤੀ ਨੂੰ ਇਸਦੇ ਨਾਵਾਂ ਦੀ ਸੇਸ ਨਾਲ ਆਦਿ ਕੋਈ ਅੰਤ ਨਹੀਂ ਪਾ ਸਕਦਾ। ਮਾਰੇ ਸਾਡੇ ਸੱਚੇ ਪਾਤਸ਼ਾਹ ਦੇ ਨਾਵਾਂ ਦਾ
ਵੇਦ ਪੁਰਾਣ ਸੁੰਦਰਤ ਸੁਧਾਖਰ,
ਵੇਦ ਅਠਾਰਾਂ ਪੁਰਾਣ ਸਤਾਈ ਸੁੰਦਰਤ ਹੈ, ਸਾਰੇ ਅੱਖਰਾਂ ਨੂੰ ਸੇਧ ਸੇਧ ਕੇ ਮੈਂ
ਰਾਮ ਨਾਮ ਇੱਕ ਆਖਰ,
ਰਾਮ ਦਾ ਨਾਮ ਸੂਰ ਕੀਤਾ ਹੈ ਸ਼੍ਰੋਮਣੀ। ਇਸ ਵਾਰੀ ਦੀ ਗੱਲ ਹੈ ਕਿ ਵੇਦ ਦੇ ਜਿਹੜੇ ਸਭ ਸੰਗਤ ਜੀ ਸੂਤਰ ਹੋਣਗੇ ਉਹ ਸਾਰੀਆਂ ਸੁਰਤੀਆਂ ਲੱਖ ਮੰਨੀਆਂ ਵੇਦ ਦੀਆਂ। ਉਸ ਵੇਦ ਦੀਆਂ ਸੁਰਤੀਆਂ ਨੂੰ ਬੰਦਿਆਂ ਵਾਸਤੇ ਸੇਵਾ ਦੇ ਕਾਰਨ ਦੇਵਤਿਆਂ ਚੇਤੀ ਕਰਨ ਨੂੰ ਮੁਕਰਰ ਕੀਤਾ ਕਿ ਮਹਾਰਾਜ ਇਹ ਸਾਡੇ ਕੰਮ ਤੋਂ ਸਰਕਾਰ ਸੇਵਾ ਨੂੰ ਉਸ ਵਕਤ ਸਾਰਿਆਂ ਨੂੰ ਜਿੰਨੇ ਸਲੋਕ ਸੀ ਉਹ ਸਲੋਕਾਂ ਦੇ ਵਿੱਚ ਜਿੰਨੀਆਂ ਸੁਰਤੀਆਂ ਸੀ ਉਹ ਸਾਰੀਆਂ ਲੱਖ ਚੇਤੀ ਕਰੋੜ ਦੇਵਤਿਆਂ ਨੂੰ ਵੰਡ ਦਿੱਤੀਆਂ। ਜਿਹਨੇ ਨੇ ਵੰਡ ਦਿੱਤੀਆਂ ਉਸ ਰਾਲਾ ਤੇ ਅੱਖਰ ਤੇ ਲੰਮਾ ਅੱਖਰ ਦੋਵੇਂ ਲੱਖ ਨੇ, ਇਹ ਦੋਵੇਂ ਲੱਖ ਨੇ। ਕਹਿਣ ਲੱਗੇ ਤੁਸੀਂ ਲੱਖ ਨੇ, ਕਹਿੰਦੇ ਕਹੀਏ ਮੈਂ ਬੰਦਨ ਦੇ ਵਿੱਚ ਹਿੱਸਾ ਲੈਣਾ ਸੀ। ਉਹ ਵੇਦਾਂ ਨੇ ਤੇ ਪੁਰਾਣਾ ਨੂੰ ਤੇ ਸਿਮਰਤੀਆਂ ਦੇ ਅੱਖਰਾਂ ਨੂੰ ਸੋਧ ਸੋਧ ਕੇ ਅਸੀਮ ਪਰਮੇਸ਼ਰ ਦਾ ਨਾਮ ਆਖਰ ਵਿੱਚ ਇੱਕ ਸ਼ੁਭ ਗ੍ਰਹਿਣ ਕੀਤਾ ਹੈ। ਸਿਵਾ ਨੇ ਸ਼੍ਰੀ ਜੀ ਨੇ ਪਰਮੇਸ਼ਰ ਦੇ ਨਾਮ ਨੂੰ ਕੰਠ ਵਿੱਚ ਧਾਰਨ ਕਰ ਲਿਆ, ਜਿਸ ਨਾਮ ਦੇ ਪ੍ਰਤਾਪ ਨਾਲ ਜ਼ਹਿਰ ਨਹੀਂ ਕਰ ਸਕੀ ਸਿਵਾ ਨੂੰ, ਕੰਠ ਨੂੰ ਕੰਠ ਦੇ ਵਿੱਚ ਜ਼ਹਿਰ ਨੂੰ ਪਹੁੰਚਾ ਲਿਆ। ਐਸਾ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ। ਵੇਦ ਪ੍ਰਾਣ ਵੇਦਾਂ ਨੂੰ ਤੇ ਪ੍ਰਾਣਾਂ ਨੂੰ ਸਿਮਰਤੀਆਂ ਨੂੰ ਅੱਖਰਾਂ ਨੂੰ ਸੇਧ ਸੇਧ ਕੇ ਵੇਖਿਆ ਅੱਖਰ ਅੱਖਰ ਦੇ
ਤਾਂ ਰਾਮ ਨਾਮ ਇੱਕ ਅੱਖਰ
ਅਖੀਰ ਅਖੀਰ ਸਾਹਿਬ ਸੰਗਤ ਜੀ ਅਖੀਰ ਨੂੰ ਇੱਕ ਪਰਮੇਸ਼ਰ ਦਾ ਰਾਮ ਦਾ ਨਾਮ ਹੀ ਹੈ। ਹਜ਼ੂਰ ਕਿਹਾ ਵੇਦ ਕਤੇਵ ਸਿਮਰਤ ਮੈਂ ਸਾਸਨ ਪੜਿਆ ਮੁਕਤ ਨਾ ਹੋਈ, ਇੱਕ ਅੱਖਰ ਜੋ ਗੁਰਮੁਖ ਜਾਤੇ ਤਾਂ ਕੀ ਨਿਰਮਲ ਸੋਈ, ਇੱਕ ਅੱਖਰ ਪਰਮੇਸ਼ਰ ਦਾ ਨਾਮ ਹੈ। ਰਾਮ ਦਾ ਨਾਮ ਹੀ ਅਖੀਰ ਨੂੰ ਕੀਤਾ ਹੈ ਸੁਭਾਤ ਵੇਦਾਂ ਪੁਰਾਣਾਂ ਨੂੰ ਅਤੇ ਵੇਦ ਪੁਰਾਣ ਸਿਮਰਤ ਸੁਧਾਖਰ वेद जो ज्ञान स्वरूप है, प्राण प्रात्म स्वरूप है, सुमत सुमरणी योग है, शुभ स्वरूप है, अखर रूप है, उस शुद्ध राम का नाम अखीर अंतिम काम आने वाला है, उस राम कदया है जिनका एक जिन जी बतावे, जिसने जस नु गाउंदे है, सारे प्राण जिसका जस गा रहे है, सताई स्मृतियां जिसने गा रही है, वह शुभ अखर स्वरूप है, उसका जगाने वास्ते सर्वग्रामिक प्रवेश का नाम अखीर किया है, सारे की कल्याण करने वास्ते
जिनका एक जिस जीव बतावे,
नाम समग्र सारे श्री गुरु ग्रंथ साहिब विच कहे नहीं जाते, उन्होंने तिनका एक परमेश्वर का नाम जो तिनका मात्र भी जो जीव थोड़े मात्र विसा लेगा, वाहगुरु नाम संपूर्ण है, तिनके मात्र है, राम नाम चौथा हिस्सा है, वासुदेव राम गोविंद हर राम, ये चारे नाम कहो जो पहले पहले उच्चारण करिए, वाहगुरु कहिए सारे उच्चे आ गए, मैं बीज रूप है गुरु नानक साहब की रचना तो निकलिया है, वाहगुरु मंत्र है, इस प्रकार के तिनका मात्र है नाम जोड़ा है, तो जिन्होंने हिले च बसा दें है तो नाम मेरा वही तो वही भी है, तिनका मात्र थोड़ा काल भी जिनके हृदय के दसन का आ जाएगा,
बाकी महिमा गनी ना आवे,
महिमा वडियाई जीवन की गिनी नहीं जाएगी, एडी वड्डी वडियाई होगी, ऐसा परमेश्वर का अमृत नाम है,
पंखी एक दर्श
त्योहार, जिन्हों की मोदियां है एक आगे दर्शन दे पंखी नाम चार नाम जोड़े हम,
नानक उन संग मोह उधार,
सतगुरु साहब जी कहने नहीं गुर सुख बेनती कर, मेरा उन्हों की संगत नाल मेल करके मेरा भी उधार करो, संसार को कल्याण करो, मेरी
सुख मन सुख अमृत प्रभ नाम,
सुखो सुखनी साहब जी है एक सुख रूपी अमृत वाहगुरु का नाम है,
भगत जना का मन दूसरा
शब्द अर्थ है भगत जना के मन च वसदी है, भगत जना के मन च विश्राम करती है, जिन्हें भगत के मन च विश्राम करती है उन्हें सुखनी साहब द्वारा सुख रूप अमृत वाहगुरु का नाम प्राप्त हो जाता है, सुखनी साहब के करके मारे के नाम की प्राप्ति होती है, तो सुख की प्राप्ति होती है, इस प्रकार भगत जना के मन च वसन वाली चीज है, दात है, सुख ने अर्थ आत्म कीते है, सुख मनु सुख अमृत रूप नाम है, तो मनु जाकर भगत जमाने मन च विश्राम करती है, मन चुगदी है, ऐसी अमृत रूप दानी सके पातशाह जी ने उचारण की है, कुमार साहब सके पातशाह जी ने सिख छोवे पातशाह के प्रेमी भाई गरिया जी कश्मीर मारन भेजे है, तो जाओ उसे गुरु नानक साहब का गुरु पुरब मना के आओ, तो संत भी कार भेजा साढ़े पास पहुंचाने, भाई गरिया जी जाते हुए कश्मीर जो गुजरात गए हैं, गुजरात में भाई मियां दौला सी मुसलमान सी चंगा सिद्धियां सिद्धियां वाला एदा सुभाव सी परोपकार करदा सी, जे कोई दुखी वेखदा उहनूं किसे मिट्टी सड़क ते पाउण ला दिंदा जां कोई पुल बनाउण ला दिंदा फिर उहनूं मजदूरी दे दिया करदा, इस प्रकार किसी कहना दुष्टों कटिया किसी ने कितो दे दिंदा सिद्धी के बल नाल उन्हें गरीबा ने पालना करा कर दिया, भाई गरिया जी जो आए उन्होंने दर्शन करके बड़ा प्रसन्न होया, छोवे पातशाह हजूरी तो आया सी सिख कहने लगा कि महाराज मैंने सुखनी साहब का पाठ सुनाओ, भाई साहब गरिया जी सुखनी साहब का पाठ सुना लगे, जब ये पता करिए सुखनी सुखमन प्रभ नाम हो भग जना के मन विश्राम हो, मियां बेला कहने लगा बस महाराज मैंने समझ पाऊगी कि सुख का सुख रूपी अमृत वाहगुरु का नाम है, भगतों जो भी मन च वसदी है तो सुख में देने वाली अमृत बाणी जी है, तो मैं आग्रह करो कि सुखनी साहब का पाठ तुम सुना रहे हो मैं थोड़े नाल नाल चला, भाई साहब जी नाल चलते कुछ कबीरिया कर गया, अगे जाते जाते मियां बेले ने संकल्प उठा लिया, संकल्प उठा के कहने लगा सिख का आने हुए श्री हरगोबिंद साहब पैदल तुर के आया सी, जुत्ता टुट गया संकल्प किया मेरे दोनों ने, तो भाई गरिया अंतर जानी समझ गया गुरु साहब की कृपा सी ਕਹਿਣ ਲੱਗਾ ਮੈਂ ਕੀ ਸੰਕਲਪ ਉਠਾਉਂਦਾ ਆ ਮੈਂ ਗੁਰੂ ਹਰਗੋਬਿੰਦ ਸਾਹਿਬ ਮੈਨੂੰ ਕੁਝ ਨਹੀਂ ਦਿੱਤਾ ਮੈਨੂੰ ਸਭ ਕੁਝ ਬਖਸ਼ਿਆ ਸੱਚੇ ਪਾਤਸ਼ਾਹ ਨੇ ਕੋਈ ਚੀਜ਼ ਮੇਰੇ ਪਾਸੇ ਲੁਕੋ ਕੇ ਨਹੀਂ ਰੱਖੀ ਹੈ ਇਹ ਕਹਿਣ ਲੱਗਾ ਜੇ ਲੁਕੋ ਕੇ ਨਹੀਂ ਰੱਖੀ ਤਾਂ ਫਿਰ ਬੋਲ ਪਿਆ ਮੀਆਂ ਮੌਲਾ ਕੋਈ ਜੁੱਤੀ ਤੇ ਟੁੱਟ ਗਈ ਹੈ ਤੇ ਮਿੱਟੀ ਤੇ ਉੱਡ ਕੇ ਤਿੰਗਲੀਆਂ ਤੇ ਪੈਂਦੀ ਹੈ ਉਸ ਵੇਲੇ ਕਹਿਣ ਲੱਗਾ ਫਕੀਰਾ ਮਾਣ ਨਾ ਕਰਨੀ ਆਲ ਦੁਸੀ ਜੀ ਦੇ ਬਲ ਦਾ ਫਿਰ ਗੁਰੂ ਹਰਗੋਬਿੰਦ ਸਾਹਿਬ ਦੀ ਬਰਕਤ ਮੈਨੂੰ ਦਿੱਤੀ ਹੋਈ ਮਾਰ ਨਿਗਾ ਜਾਂ ਨਿਗਾ ਮਾਰੀ ਸਾਰਾ ਛੇ ਸਾਲ ਸਮੇਂ ਸੋਨੇ ਦਾ ਬਣਾ ਦਿੱਤਾ ਅਤੇ ਵਿਰੋਧੀ ਦੇ ਵਿੱਚ ਜਿਹੜੇ ਰੋਡ ਖਿੱਤਰੀਆਂ ਸੀ ਉਹ ਸਾਰੇ ਸੀਗੇ ਜਿਹੜਾ ਰਾਤ ਬਣਾ ਦਿੱਤੇ ਮੀਆਂ ਬਾਲਾ ਕਹਿਣੀ ਪੈ ਗਿਆ ਕਹਿੰਦੇ ਸਿੱਖਾਂ ਦੀ ਤਾਕਤ ਰੱਖਦੇ ਫਿਰ ਤੂੰ ਜੁੱਤੀ ਟੁੱਟੀ ਕਿਉਂ ਪਾਈ ਹੈ ਉਹ ਕਹਿਣ ਲੱਗਿਆ ਤਾਂ ਉਹਦੇ ਉਹ ਵੀ ਸਫ਼ਰ ਟੁੱਟ ਗਈ ਹੈ ਤੇ ਮਹਾਰਾਜ ਸਾਹਿਬ ਦਾ ਬਚਨ ਗੁਰੂ ਨਾਨਕ ਸਾਹਿਬ ਦਾ ਤੇ ਲੱਖ ਗਰੀਬੀ ਵੇਸ ਗਰੀਬੀ ਦਾ ਨਿਵਾਸ ਰੱਖਣੇ ਕਰਕੇ ਤਾਕਤ ਰਹਿੰਦੀ ਹੈ ਕਿਉਂ ਜਿਹੜਾ ਆਦਮੀ ਦਿਖਾਉਣ ਲੱਗ ਜਾਏ ਵੀ ਚਲੀ ਜਾਂਦੀ ਹੈ ਤੇ ਮਹਾਰਾਜ ਸਾਹਿਬ ਦਾ ਹੁਕਮ ਭਾਵੇਂ ਕਿੱਡੀ ਤਾਕਤ ਵਾਲਾ ਹੋਵੇ ਉੱਤੋਂ ਸੋਚ ਹੋਣਾ ਕਰਕੇ ਵਿਖਾਵੇ ਹੰਕਾਰ ਨਾ ਕਰੇ ਗਰੀਬੀ ਵਿੱਚ ਰਹੇ ਫਿਰ ਉਹਦੇ ਕੋਲੇ ਚੀਜ਼ਾਂ ਸਾਰੀਆਂ ਰਹਿੰਦੀਆਂ ਜੀ ਅਸੀਂ ਨਾਮ ਦੀਆਂ ਦੱਸਦੀਆਂ ਸੁਣ ਕੇ ਮੀਆਂ ਬਾਲਾ ਕਿਸੇ ਨੂੰ ਗੱਲ ਕਰਨੀ ਪੈ ਗਿਆ ਸੀ ਉਸ ਤੋਂ ਕੋਈ ਸਾਥੀ ਹੈ ਸਾਹਿਬ ਜੀ ਜੀ ਹੈ ਸੁਖ ਮਨ ਸੁਖ ਅੰਮ੍ਰਿਤ ਪ੍ਰਭ ਨਾਮ ਮਨ ਨੂੰ ਸੁਖ ਰੂਪ ਅੰਮ੍ਰਿਤ ਰੂਪ ਨਾਮ ਹੈ ਵਾਹਿਗੁਰੂ ਦਾ
ਭਗਤ ਜਨ ਕਾ ਮਨ ਵਿਸਰਾਮ
ਦੇ ਮਨ ਤੋਂ ਵਿਸਰਾਮ ਉਸ ਤੋਂ ਕਰਨ ਵਾਲੀ ਹੈ ਵਾਲੀ ਉੱਤੇ ਕਰਨ ਵਾਲੀ ਹੈ
ਰਹਾਉ
ਜਿਵੇਂ ਦੇ ਮਨ ਨੂੰ ਵਿਸਰਾਮ ਦਿੰਦੀ ਹੈ ਸਥਿਤੀ ਦਿੰਦੀ ਹੈ ਵਾਹਿਗੁਰੂ ਸਰੂਪ ਤੋਂ
ਰਹਾਉ ਪ੍ਰਭ ਕਾ ਸਿਮਰਨ ਗਰਵ ਨਾ ਬਸੈ
ਕੌੜੀ ਕੁਮਾਰਾਂ ਨੇ ਸਿਮਰਨ ਦੀ ਆਗਿਆ ਦਿੱਤੀ ਹੈ ਤੇ ਸਿਮਰਨ ਦਾ ਅਭਿਆਸ ਦਾ ਤਰੀਕਾ ਦੱਸਿਆ ਤੇ ਫਲ ਸੁਖ ਦੱਸਿਆ ਹੈ ਤੇ ਹੁਣ ਮਾਰੇ ਸਾਹਿਬ ਸਿਮਰਨ ਦੀ ਮਹਿਮਾ ਕਰਨ ਲੱਗੇ ਹੈ ਅਗਲੀਆਂ ਸੱਤਾਂ ਕੌੜੀਆਂ ਵਿੱਚ
ਰਹਾਉ ਪ੍ਰਭ ਕਾ ਸਿਮਰਨ ਗਰਵ ਨਾ ਬਸੈ
ਸਿਮਰਨ ਕਰਨ ਕਰਕੇ ਗਰਵ ਵਿੱਚ ਨਹੀਂ ਵਸੀਦਾ ਮੁੜ ਕੇ ਜਨਮਾਂ ਚ ਨਹੀਂ ਆਈ ਦਾ ਮਾਤਾ ਦੇ ਵਿੱਚ ਨਹੀਂ ਪੈਣਾ ਪੈਂਦਾ ਜੇ ਪਰਮੇਸ਼ਰ ਦਾ ਸਿਮਰਨ ਕਰਦਾ ਮੁਕਤ ਹੋ ਜਾਂਦਾ ਹੈ ਇਹ ਕਾਇ ਸ਼ਬਦ ਦਾ ਵਾਚਕ ਸਾਹਿਬ ਸੰਗਤ ਜੀ ਕਾਇ ਤੇ ਕੇ ਦਾ ਫਰਕ ਹੈ ਜੇ ਕੇ ਇਕੱਲਾ ਹੋਵੇ ਇਹ ਸੰਭਾਵਨਾ ਹੋ ਸਕੀ ਕਿ ਪ੍ਰਭੂ ਦੇ ਸਿਮਰਨ ਨਾਲ ਵੀ ਗਲਤ ਨਹੀਂ ਵਸੀਦਾ ਤੇ ਹੋਰ ਕੋਈ ਕਿਸਾਨ ਵੀ ਹੋਣੇ ਹੈ ਜੇ ਨਾਲ ਗਲਤ ਕਿਉਂ ਬਾਜੀ ਦਾ ਕਾਇ ਦਾ ਮਤਲਬ ਨਿਸ਼ਚੇ ਵਾਚਕ ਇਹ ਨਿਸ਼ਚੇ ਕਰੋ ਕਿ ਪ੍ਰਭੂ ਦੇ ਸਿਮਰਨ ਕਰਕੇ ਹੀ ਗਲਤ ਨਹੀਂ ਵਸੀਦਾ ਹੋਰ ਬਾਕੀ ਦੇ ਸਾਧਨ ਕਰਨ ਨਾਲ ਗਲਤ ਕਦੇ ਪੈ ਸਕੀਦਾ ਇੱਕ ਪਰਮੇਸ਼ਰ ਦਾ ਇਹੋ ਜਿਹਾ ਸਿਮਰਨ ਹੈ ਜਿਹਦੇ ਨਾਲ ਫੇਰ ਨਿਕਲ ਕੇ ਵਸੀਦਾ ਮੁਕਤ ਹੋ ਜਾਏਗਾ ਇਹ ਕਾਇ ਦਾ ਵਾਚਕ ਗੁਲਾਮੀਆਂ ਦਾ
ਸਿਮਰਨ
ਕਰਕੇ ਹੀ ਨਿਸ਼ਚੇ ਕਰਕੇ ਜਮਾਂ ਦੇ ਦੁੱਖ ਨਾਸ ਹੋ ਜਾਂਦੇ ਨੱਸ ਜਾਂਦੇ ਹਨ
ਪ੍ਰਭ ਕਾ ਸਿਮਰਨ ਕਾਲ ਪਰ ਹਰ
ਪ੍ਰਭੂ ਜੋ ਸਮਾਜਾ ਪੰਜਾਂ ਤੱਤਾਂ ਦਾ ਪਰਾ ਰੂਪ ਹੈ ਧੂਆ ਵਿੱਚ ਧੂਮਾ ਰੂਪ ਬ੍ਰਹਮ ਹੈ ਅਤੇ ਪ੍ਰਭੂ ਸਮਰੱਥ ਹੈ ਪ੍ਰਭੂ ਰੱਖਿਆ ਕਰਨ ਵਾਲਾ ਹੈ ਤੇ ਪ੍ਰਭੂ ਸਵਾਮੀ ਦਾ ਵਾਚਕ ਹੈ ਐਸਾ ਜੋ ਪ੍ਰਭੂ ਸਵਾਮੀ ਪਰਮੇਸ਼ਰ ਹੈ
ਕਾਲ ਪਰ ਹਰ
ਅਤੇ ਪ੍ਰਭੂ ਦੇ ਸਿਮਰਨ ਕਰਕੇ ਕਾਲ ਵੀ ਪਰਹਰਨ ਤੋਂ ਦੂਰ ਹੋ ਜਾਂਦਾ ਕਾਲ ਕਰ ਜੂਗਾ ਦੂਰ
ਪ੍ਰਭ ਕਾ ਸਿਮਰਨ ਦੁਸ਼ਮਨ ਕਰ
ਜਾਤਾ ਦਿਨ ਨਾਲ ਜੋ ਕਾਲ ਸੁਣਦਾ ਹੈ ਸਿੱਧ ਜੋ ਸਿਮਰਨ ਕਰੇ ਨਾਮ ਹੀ ਉਹੀ ਪੱਤ ਹੈ ਸਾਰਿਆਂ ਦਾ ਸ਼੍ਰੋਮਣੀ ਨਾਮ ਤੋਂ ਬਿਨਾਂ ਦੁੱਖ ਕਾਲ ਦਾ ਸੰਤਾਉਂਦਾ ਰਹਿੰਦਾ ਜੀਆਂ ਨੂੰ ਕਾਲ ਤੋਂ ਛੁੱਟਿਆ ਨਹੀਂ ਜਾਂਦਾ ਸਿਮਰਨ ਕਰਕੇ ਕਾਲ ਦੂਰ ਹੋ
ਕਰਕੇ
ਦੁਸ਼ਮਣ ਜਿਹੜੇ ਦੁਸ਼ਮਣੀ ਕਰਨ ਵਾਲੇ ਉਹ ਵੀ ਕਰ ਜਾਂਦੇ ਹੈ ਦੁਸ਼ਮਣ ਆਪਦੀ ਦੁਸ਼ਮਣੀ ਛੱਡ ਜਾਂਦੇ ਹਨ ਜਿਵੇਂ ਇੱਕ ਸਾਧ ਸੰਗਤ ਜੀ ਪਠਾਣ ਸੀ ਇਹ ਸਾਧ ਸੰਗਤ ਜੀ ਦਰਸ਼ਨ ਕਰਨ ਵਾਸਤੇ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਵਾਲਿਆਂ ਦੇ ਗਿਆ ਦਰਸ਼ਨ ਕਰਨ ਵਾਸਤੇ ਗਿਆ ਪਰ ਸੰਕਲਪ ਦੇ ਅੰਦਰ ਐਸਾ ਭੈੜਾ ਸੀ ਇੱਕ ਨਵਾਬ ਦੀ ਲੜਕੀ ਸੀ ਉਹਦਾ ਸਾਧੇ ਤੋੜਨਾ ਚਾਹੁੰਦਾ ਸੀ ਪੰਚਾਂ ਦੇ ਕੋਲੇ ਚਲਿਆ ਗਿਆ ਸੰਤ ਕਹਿਣ ਲੱਗੇ ਵੀ ਸਮਝ ਲਿਆ ਗਾਲੀ ਲੈ ਕੇ ਗਿਆ ਕਿਸੇ ਦਾ ਪ੍ਰਚਾਰ ਮਤਲਬ ਮੈਂ ਅਸਲੀ ਸਮਝ ਲਿਆ ਉਹ ਪਾਠ ਕਰਿਆ ਕਰ 8 ਘੰਟੇ ਤੇਰਾ ਪੈਂਤੀਆਂ ਦਿਨ ਸੰਕਲਪ ਪੂਰਾ ਹੋ ਜਾਵੇ ਇਹ ਬਚਨ ਕਰਕੇ ਬਾਬਾ ਕਰਮ ਸਿੰਘ ਜੀ ਨੂੰ ਆਪਦਾ ਇਹ 8 ਘੰਟੇ ਬੈਠ ਕੇ ਸਿਮਰਨ ਕਰਿਆ ਕਰੇ ਮੂਲ ਮੰਤਰ ਦਾ 35 ਦਿਨ ਬਾਅਦ ਪਹਿਲਾਂ 5 ਕੁ ਦਿਨ ਜਦੋਂ ਹੋ ਗਏ ਜਿਹੜਾ ਇਹ ਦੁਸ਼ਮਣ ਸੀ ਉਹ ਸਾਰੇ ਕਹਿਣ ਲੱਗੇ ਭਰਾ ਲਿਆ ਤੂੰ ਤਾਂ ਖੁਦਾ ਨੂੰ ਚੇਤੇ ਕਰਨ ਲੱਗ ਗਏ ਹੁਣ ਅਸੀਂ ਤੇਰੇ ਚਰਨਾਂ ਦੀ ਧੂੜ ਚਾਹੁੰਦੇ ਹਾਂ ਸਾਰੇ ਤੇਰੀ ਆਦਤ ਹੈ ਇਸੇ ਪ੍ਰਕਾਰ 35 ਦਿਨ ਨਵਾਬ ਸਾਹਿਬ ਸਿੰਘ ਜੀ ਨਵਾਬ ਦੀ ਲੜਕੀ ਦਰਸ਼ਨਾਂ ਵਾਸਤੇ ਆਈ ਇਹਦੇ ਅੰਦਰ ਫਿਰ ਉਸ ਵੇਲੇ ਜਿਹੜਾ ਵਕਾਰ ਵਾਲਾ ਸੁਰਨਾ ਸੀ ਮਿਟ ਗਿਆ ਵਕਾਰ ਵਾਲਾ ਸੁਰਨਾ ਮਿਟਣ ਤੋਂ ਉਹਨੇ ਆਪਣੀ ਪੁੱਤਰੀ ਜਾਣ ਕੇ ਉਹਦੀ ਸ਼ਾਦੀ ਤੇ ਸਾਰਾ ਖਰਚ ਉਸਨੂੰ ਕੀਤਾ ਨਵਾਬ ਦੀ ਲੜਕੀ ਤੇ ਸੰਤਾਂ ਨੂੰ ਕਹਿੰਦਾ ਮਾਰਾ ਮੇਰਾ ਮਨ ਹੁਣ ਠੀਕ ਹੋ ਗਿਆ ਤੁਹਾਡੀ ਕਿਰਪਾ ਨਾਲ ਕਹਿੰਦੇ ਸਾਡੇ ਕੋਲ ਆਉਣ ਦਾ ਸਾਰੇ ਉਹ ਮਿਲਦਾ ਤੈਨੂੰ ਭਾਈ ਤੇਰਾ ਮਨ ਵਿਕਾਰਾਂ ਤੋਂ ਹਟਾਉਣਾ ਸੀ। ਤੇ ਗੁਰੂ ਨਾਨਕ ਦੇ ਮੰਤਰ ਦੀ ਤਾਕਤ ਹੈ, ਦੁਸ਼ਮਣੀ ਵੀ ਤੇਰੇ ਮਿਟ ਗਏ, ਅਤੇ ਤੇਰੇ ਦੁਸ਼ਮਣੀ ਕਰਨ ਵਾਲਾ ਕਾਮਯਾਬ ਵੀ ਤੇਰੇ ਕੋਲ ਚੱਲ ਗਿਆ, ਮਾਰਨ ਬਖਸ਼ਿਸ਼ ਕੀਤੀ ਹੈ।
ਪ੍ਰਭ ਸਿਮਰਤ ਕਸ ਵਿਘਨ ਨਾ ਲਾਗਾ,
ਕਹਿੰਦਾ ਹੁਣ ਕਿਸੇ ਪ੍ਰਕਾਰ ਦਾ ਵਿਘਨ ਨੀ ਭਾਈ ਲੱਗਦਾ, ਸਾਰੇ ਵਿਘਨ ਦੂਰ ਹੋ ਜਾਂਦੇ ਹੈ।
ਵਾਹਿਗੁਰੂ
ਦਾ ਸਿਮਰਨ ਕਰਨ ਕਰਕੇ ਰਾਤ ਦਿਨ ਮਨ ਜਾਗ ਪੈਂਦਾ ਸਿਮਰਨ ਵਿੱਚ।
ਪ੍ਰਭ ਕਾ ਸਿਮਰਨ ਧੌ ਨਾ ਜਾਤਾ,
ਸਿਮਰਨ ਕਰਨ ਕਰਕੇ ਜਮਾਂ ਦਾ ਡਰ ਨੀ ਕਿਸੇ ਪ੍ਰਕਾਰ ਦਾ ਵਿਆਪ ਦਾ ਲੱਗਦਾ, ਸੱਤ ਪ੍ਰਕਾਰ ਦਾ ਹੁੰਦਾ ਇਹ ਪੈ ਗਿਆ ਕੰਨੋ ਕੋ ਨੀ ਲੱਗਦਾ।
ਪ੍ਰਭ ਕਾ ਸਿਮਰਨ ਦੁੱਖ ਨਾ ਸੰਤਾਪਾ,
ਉਸੇ ਦਾ ਸਿਮਰਨ ਕਰਨ ਵਾਲੇ ਦੁੱਖ ਵੀ ਨੀ ਸੰਤਾ ਸਕਦੇ, ਦੁਖੀ ਨੀ ਕਰ ਸਕਦੇ, ਸਮੁਖ ਟਕਾ ਨੀ ਸਕਦੇ ਉਹਦੇ ਤਾਈ।
ਪ੍ਰਭ ਕਾ ਸਿਮਰਨ ਸਾਧ ਕਾ ਸੰਗ,
ਦਾ ਸਿਮਰਨ ਸਭ ਸੰਗਤ ਨਾਲ ਹੁੰਦਾ, ਇਕੱਲੇ ਤੋਂ ਇਕੱਲੇ ਤੋਂ ਨੀ ਹੁੰਦਾ, ਮਨ ਸੰਕਲਪੇ ਦੇ ਉਡਾਲੇ ਦੌੜਦੇ ਰਹਿੰਦੇ ਹਨਗੇ। ਸੰਗਤ ਦੇ ਨਾਲ ਮਿਲ ਕਰਕੇ ਪਰਮੇਸ਼ਵਰ ਦਾ ਸਿਮਰਨ ਹੈ।
ਸਰਗ ਨਿਧਾਨ ਨਾਨਕ ਹਰ ਰੰਗ,
ਕਹਿੰਦੇ ਹਰੀ ਦਾ ਪ੍ਰੇਮ ਚੜ੍ਹਦੇ ਸਾਰੇ ਖਜ਼ਾਨੇ ਨੂੰ ਪ੍ਰਾਪਤ ਹੋ ਜਾਂਦੇ ਹੈ। ਨੌ ਨਿਧੀਆਂ, 18 ਸਿੱਧੀਆਂ, ਸਿੱਧੀਆਂ ਆਦਿਕ ਸਭ ਖਜ਼ਾਨੇ ਗੁਣਾਂ ਦੇ ਵੀ ਆਪ ਪ੍ਰਾਪਤ ਹੁੰਦੇ ਹੈ। ਹਰੀ ਦਾ ਰੰਗ ਚੜ੍ਹ ਜਾਂਦਾ ਆਨੰਦ, ਹਰੀਆ ਰੰਗ ਰੂਪ ਹੀ ਹੋ ਜਾਂਦਾ ਹੈ।
ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿਧ,
ਕਰਨੇ ਕਰਕੇ ਰਿੱਧੀਆਂ ਅੰਨ ਦੀ ਅਤੋੜਤਾ ਦੀ ਇੱਛਾ ਹੁੰਦੀ ਹੈ ਲੋਕਾਂ ਦੀ, ਸਾਡਾ ਅੰਨ ਨਾ ਮੁੱਕੇ, ਅੰਨ ਵੀ ਅਤੋੜ ਹੋ ਜਾਂਦਾ। ਰਿੱਧੀ ਦਾ ਫਲ ਹੈ ਪੰਜ ਸੌ ਅੰਨ ਲੈ ਕੇ 8 ਦਿਨ ਤੱਕ ਵਰਤਾਉਂਦੇ ਰਹਿਣਾ, ਕਿੰਨੇ ਆ ਜਾਣ ਮੁੱਕੇ ਨਾ, ਇਹਨੂੰ ਰਿੱਧੀ ਕਹਿੰਦੇ ਅੰਨ ਦੀ ਅਤੋੜਤਾ ਨੂੰ। ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਇਸ ਪ੍ਰਕਾਰ ਅੰਨ ਦੀ ਅਤੋੜਤਾ ਹੋ ਜਾਂਦੀ ਹੈ। ਜਿਸ ਪ੍ਰਕਾਰ ਭਾਈ ਰੂਪ ਚੰਦੀ ਜੀ ਜਿਸ ਵੇਲੇ ਭਾਈ ਰੂਪਾ ਵਸਾਇਆ ਮਹਾਰਾਜ ਜੀ ਹਰਗੋਬਿੰਦ ਸਾਹਿਬ ਨੇ, ਫੌਜ ਮਹਾਰਾਜ ਤੇ ਚੜ੍ਹ ਕੇ ਆਈ ਬਲਾ ਦੇਵ ਦੀ 35,000 ਫੌਜ, 300 ਦਾ ਦਸਤਾ ਭਾਈ ਰੂਪ ਚੰਦ ਜੀ ਦਾ ਨਾਮ ਸੁਣ ਕੇ ਇੱਥੇ ਆਇਆ। ਤੇ ਵਾਧਿਆਂ ਵਾਸਤੇ ਲੰਗਰ ਵਾਸਤੇ ਲੱਕੜਾਂ ਵੱਢਦੇ ਸੀ, ਜਿਹੜੇ ਵਾਧੇ ਉਹਨਾਂ ਵਾਸਤੇ ਰੋਟੀ ਲਈ ਜਾਂਦੇ ਸੀ। ਇੱਕ ਬਾਲਟੀ ਚ ਦਾਲ ਧਰੀ ਹੋਈ ਹੈ ਤੇ ਇੱਕ ਉੱਤੇ 83 ਕਿਲੋ ਰੋਟੀਆਂ ਦਾ ਰੱਖਿਆ ਹੋਇਆ। ਇਹ ਫੌਜੀ ਭੁੱਖੇ ਸੀ, ਜਿਉਂ ਲਾਹੌਰੋਂ ਤੋਰੇ ਸੀ, ਰੋਟੀ ਨੀ ਸੀ ਆਪ ਖਾਣ ਰੱਖੀ। ਇਹ ਤਾਂ ਖੋਲ ਲੱਗੇ, ਜੋ ਖੋਲ ਲੱਗੇ ਕਹਿੰਦਾ ਜੀ ਉਹ ਤਾਂ ਤੁਸੀਂ ਖੋਲੋਗੇ ਤਾਂ ਸਾਰੇ ਲੱਗੋਗੇ ਨੀ, ਜੇ ਤੁਸੀਂ ਕੰਧ ਤੇ ਲਾ ਕੇ ਬਹਿ ਗਏ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਤੁਰਕਤ ਕਰ ਦਿੰਦਾ। ਭਾਈ ਰੂਪ ਚੰਦ ਜੀ ਨੇ ਇਹਨਾਂ ਨੂੰ ਕੰਧ ਤੇ ਲਾ 300 ਦਾ ਦਸਤਾ ਸੀ ਬਿਠਾ ਕੇ, ਤੇ ਸਾਰਿਆਂ ਨੂੰ ਪ੍ਰਸ਼ਾਦੇ ਦੋ ਦੋ ਦੇਈ ਗਿਆ, ਦਾਲ ਪਾਈ ਗਿਆ, ਸਾਰੇ ਐਨ ਪੂਰੇ ਲੱਗ ਗਏ। ਫਿਰ ਬਾਧਿਆਂ ਨੂੰ ਵੀ ਯਾਰ ਉਜਾਇਆ, ਲੰਗਰ ਵੀ ਸਾਰੀ ਦਿਹਾੜੀ ਗੁਲਾਬ ਦਾ। ਇਸ ਪ੍ਰਕਾਰ ਦੀ ਅਤੋ ਤੇ ਰਿੱਧੀ ਇਹਨਾਂ ਨਾਲ ਰਿੱਧੀ ਹੈ, ਜਿਹੜਾ ਅੰਨ ਨਾ ਮੁੱਕਣ ਦੇਣਾ, ਗੁਰਸਿੱਖਾਂ ਦੇ ਅੰਦਰ ਸੁੱਤੇ ਹੁੰਦੀ ਹੈ। ਉਹ ਕੋਈ ਯਤਨ ਨੀ ਕਰਦੇ, ਛਿਲੇ ਨੀ ਕਰਦੇ ਕਿਸੇ ਪ੍ਰਕਾਰ ਦੇ, ਸੋ ਮਹਾਰਾਜ ਫਰਮਾਉਂਦੇ ਹਨ
ਸਭ ਕਾ ਸਿਮਰਨ ਰਿੱਧ ਸਿੱਧ ਨਾਉ ਨਿਧ,
ਸਿਮਰਨ ਕਰਕੇ ਰਿੱਧੀ ਅੰਨ ਦੀ ਅਤੋੜਤਾ, ਸਿੱਧੀ ਅਣਮਾ ਦਾ ਮਹਿਮਾ, ਅਣ ਵਰਗੇ ਬਰੀਕ ਹੋ ਜਾਣੇ, ਪ੍ਰਿਥੀ ਵਰਗੇ ਭਾਰੇ ਹੋ ਜਾਣਾ, ਗਰਮਾ ਇਸ ਪ੍ਰਕਾਰ ਦੇ ਅੰਗ ਦੀ ਲੱਤ ਵਾਂਗ ਭਾਰੇ ਹੋ ਜਾਣਾ, ਚੱਕੇ ਨਾ ਜਾਣਾ ਕਿਸੇ ਦੇ ਪਾਸੋਂ। ਇਹ ਗੋਤ ਪ੍ਰਗਟ ਹੋ ਦਰਸ਼ਨ ਆਈਆਂ, 18 ਸਿੱਧੀਆਂ, 8 ਮੁੱਖ, 10 ਗਾਉਣ ਹਨ। ਯੋਗਾ ਅਭਿਆਸ ਜਨ ਸ਼ਕਤ ਮੁੱਖ ਤੇ ਗਾਉਣ ਸ਼ਕਤੀ ਹੈ, ਨਾ ਸਿੱਧੀ ਹੈ ਤੇ ਨਾ ਨਿਧ, ਨਾ ਨਿਧੀ ਅਸਲ ਦਸਣ ਆਦਿਕ ਸਭ ਪ੍ਰਾਪਤ ਹੋ ਜਾਂਦੀਆਂ ਮਹਾਰਾਜ ਸਿਮਰਨ ਕਰਕੇ।
ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ,
ਸਿਮਰਨ ਕਰਨੇ ਕਰਕੇ ਨਿਰਗੁਣ ਦਾ ਗਿਆਨ ਵੀ ਪ੍ਰਾਪਤ ਹੋ ਜਾਂਦਾ, ਸਰਗੁਣ ਸਰੀਰ ਦਾ ਧਿਆਨ ਵੀ ਆ ਜਾਂਦਾ ਹੈ, ਤਪ ਸਰੂਪ ਦਾ ਬੋਧ ਵੀ ਆਪ ਪ੍ਰਾਪਤ ਹੁੰਦਾ ਹੈ। ਗਿਆਨ ਸੰਖਿਆ ਵਾਲਾ ਜੋ ਤੱਤਾਂ ਦਾ 25 ਪ੍ਰਕਿਰਤੀਆਂ ਦਾ ਕਥਨ ਕਰਦੇ ਹੈ, ਧਿਆਨ ਪਤੰਜਲੀਆਂ ਵਾਲਾ ਜੋ ਵਿਰਤੀ ਦਾ ਵਿਰੋਧ ਕਰਦੇ ਹੈ, ਤਦ ਦਾ ਬੋਧ ਵਿਦੰਤੀਆਂ ਵਾਲਾ ਜੋ ਜੀਵ ਦੀ ਏਕਤਾ ਦਾ ਕਥਨ ਕਰਦੇ ਹਨ, ਵਾਹਿਗੁਰੂ ਦੇ ਸਿਮਰਨ ਨਾਲ ਮਾਰਾ ਚੰਗੇ ਹੋ ਜਾਂਦਾ ਹੈ।
ਪ੍ਰਭ ਕਾ ਸਿਮਰਨ ਜਪ ਤਪ ਪੂਜਾ,
ਸਿਮਰਨ ਕਰਨੇ ਕਰਕੇ ਜਪ ਵੀ ਸਾਰੇ ਸਫਲ ਹੁੰਦੇ ਹੈ, ਤਦ ਵੀ ਸਾਰੇ ਸਫਲੇ ਹੁੰਦੇ ਹੈ, ਪੂਜਾ ਵੀ ਸਾਰੀਆਂ ਹੋ ਜਾਂਦੀਆਂ। ਜਪ ਹੁੰਦਾ ਬਾਣੀ ਦਾ, ਬਾਣੀ ਕਰਕੇ ਇੱਕ ਪਾਸੂ ਜਪ ਹੈ, ਇੱਕ ਬੇਖਰੀ ਦਾ ਜਪ ਹੈ, ਇੱਕ ਪਸੰਤੀ ਦਾ ਹੈ, ਇੱਕ ਤਰ੍ਹਾਂ ਦਾ ਜਾਪ ਹੈ। ਇਹਨਾਂ ਦਾ ਬੇਖਰੀ ਦੇ ਜਾਪ ਨਾਲੋਂ ਮਧੂਆਂ ਚ 100 ਗੁਣਾ ਫਲ ਮੰਨੇ, ਮਧੂਆਂ ਨਾਲੋਂ ਪਸੰਤੀ ਚ 100 ਗੁਣਾ ਫਲ ਮੰਨੇ, ਪਸੰਤੀ ਨਾਲੋਂ ਤਰ੍ਹਾਂ ਬਾਣੀ ਚ 100 ਗੁਣਾ ਜ਼ਿਆਦਾ ਫਲ ਮੰਨੇ, ਇਹ ਜਾਪਾਂ ਦੇ ਫਲ ਹਨਗੇ। ਅਤੇ ਰਾਜਸੀ ਤਾਮਸੀ ਸ਼ਾਂਤ ਕੀ ਵੀ ਜਾਪ ਹਮ ਭੇਜ ਦੇਣਗੇ। ਰਾਜਸੀ ਕੋਈ ਇੱਛਾ ਪੂਰੀ ਕਰਨ ਵਾਸਤੇ ਕਰਨਾ, ਤਾਮਸੀ ਕਿਸੇ ਨੂੰ ਮਾਰਨ ਵਾਸਤੇ ਜਾਪ ਕਰਨਾ, ਸ਼ਾਂਤ ਕੀ ਆਪਦੇ ਮਨ ਨੂੰ ਸਿੱਧ ਕਰਨ ਵਾਸਤੇ ਕਰਨਾ। ਇਸ ਪ੍ਰਕਾਰ ਦੇ ਜਪ ਤੇ ਤਪ ਵੀ 3 ਪ੍ਰਕਾਰ ਦੇ ਹੈ। ਤਪ ਇੱਕ ਧੂਣੀਆਂ ਪਾਉਣੀਆਂ, ਜਲ ਧਾਰਾ ਕਰਨੀ, ਭੁੱਖੇ ਧਿਆਏ ਰਹਿਣਾ, ਵਰਤ ਰੱਖਣੇ, ਇਹ ਤਾਮਸੀ ਤਪ ਹੈ। ਇਹਦੇ ਕਰਕੇ ਸ਼ਾਂਤੀ ਨਹੀਂ ਆਉਂਦੀ, ਰਾਗ ਸਿੱਧੀ ਆਦਿ ਕੋ ਫਲ ਮਿਲ ਜਾਂਦਾ ਹੈ। ਇੰਦਰੀਆਂ ਦਾ ਦਮਨ ਕਰਨਾ ਰਾਜਸੀ ਤੱਕ ਹੈ ਰਿਸ਼ੀਆਂ ਵੱਲੋਂ, ਅਤੇ ਕਥਾ ਕੀਤੀ ਮਨ ਨੂੰ ਜੋੜਨਾ ਸ਼ਾਂਤੀ ਤੱਕ ਹੈ। ਪੂਜਾ 16 ਪ੍ਰਕਾਰ ਦੀ ਹੈ, ਜਿਵੇਂ ਸੰਧਿਆ ਕਰਪਣ ਗਾਇਤਰੀ ਆਦਿ ਕਰਨੀਆਂ, ਇਸੇ ਪ੍ਰਕਾਰ 16 ਪ੍ਰਕਾਰ ਆਰਤੀ ਆਦਿ ਜਿਵੇਂ ਕਰਨੀ ਹੈ ਪੂਜਾ ਦੇ ਪ੍ਰਕਰਨ ਹੋਣਗੇ। ਇਹਨਾਂ ਪੂਜਾ ਦੇ ਵਿੱਚੋਂ ਦਾਨਵਨ ਅਰਪੋ ਪੂਜ ਚੜਾਵੋ, ਐਸੀ ਫੇਰ ਦਰਗਾਹ ਸੀ ਪਾਓ ਮਨ ਤੇ ਤਨ ਨੂੰ ਜਿਹੜਾ ਅਰਪਣਾ ਇਹ ਪੂਜਾ ਚਾਹਣੀ ਹੈ। ਵਾਹਿਗੁਰੂ ਦੇ ਸੰਬੰਧ ਕਰਕੇ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ।
ਪ੍ਰਭ ਕਾ ਸਿਮਰਨ ਦਿਨ ਸਹਿ ਦੂਜਾ,
ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਦੁਆਇਤ ਨਾਸ਼ ਹੋ ਜਾਂਦੀ ਹੈ। ਦੂਜਾ ਸਵਾਲ ਜਿਹੜਾ ਜਿਵੇਗੀ ਪਾਉਣ ਵਾਲਾ ਹੈ ਇਹ ਨਾਸ਼ ਹੋ ਜਾਂਦਾ ਹੈ।
ਪ੍ਰਭ ਕਾ ਸਿਮਰਨ ਤੀਰਥ ਇਸ
ਸਿਮਰਨ ਕਰਨੇ ਕਰਕੇ ਤੀਰਥ ਦਾ ਸਮਾਨੀ ਹੋ ਜਾਂਦਾ ਹੈ। ਸਾਰੇ ਤੀਰਥ ਜਿਵੇਂ ਪੂਰਵ ਰਾਜਾ ਸਾਹਿਬ ਸਿੰਘ ਜੀ ਉਹ ਪਰਮੇਸ਼ਵਰ ਦਾ ਯਾਦ ਕਰਿਆ ਕਰਦਾ। ਇੱਕ ਦਿਨ ਕਿਸੇ ਰਿਸ਼ੀ ਨੇ ਆ ਕੇ ਕਿਹਾ ਕਿ ਸਾਹਿਬ ਤੀਰਥਾਂ ਦਾ ਇਸ਼ਨਾਨ ਕਰਿਆ, ਫਿਰ ਸੰਕਲਪ ਕੀਤਾ ਸਾਹਿਬ ਤੇ ਆਵਾਜ਼ ਆਈ ਕਿ ਤੂੰ ਸਾਹਿਬ ਤੀਰਥਾਂ ਦੇਣਾ ਜਾ, ਤੈਨੂੰ ਪਰਸੋਂ ਵਾਸਤੇ ਇੱਥੇ ਸਾਹਿਬ ਤੀਰਥਾਂ ਦਾ ਜਾਣਾ ਆ ਗਈ ਹੈ। ਗੁਰੂ ਰਾਜਾ ਜਿਹੜੇ ਨਿਤਨੇਮ ਦੀ ਕਮਰ ਤੇ ਵੇਖਿਆ ਉਸ ਵੇਲੇ ਜਲਦੀਆਂ ਧਾਰਾਂ ਆ ਗਈਆਂ, ਆਵਾਜ਼ ਆਈ ਹੈ ਸਾਹਿਬ ਤੀਰਥਾਂ ਦਾ ਜਾਣਾ ਆ ਗਿਆ, ਇਹ ਇਸ਼ਨਾਨ ਕਰ ਲੈ ਗੁਰੂ ਨੂੰ ਸੰਕਲਪ ਨਾ ਕਰਿਆ ਕਰ। ਤੇਰੇ ਕੋਲੇ ਹੀ ਸਾਰੇ ਤੀਰਥ 18 ਅਰਸਾ ਆ ਗਏ ਹੈ। ਸੁਣ ਕੇ ਉਸ ਨੇ ਇਸ਼ਨਾਨ ਕਰਕੇ ਸਿਮਨ ਜੁੜ ਗਿਆ, ਉਹ ਪ੍ਰਭੂ ਦੇ ਸਿਮਨ ਕਰਕੇ ਤੀਰਥਾਂ ਦੇ ਇਸ਼ਨਾਨੀ ਸਾਰਿਆਂ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ। ਸਭ ਇਸ਼ਨਾਨ ਉਹਨੂੰ ਪ੍ਰਾਪਤ ਹੋ ਗਏ, ਵਿੱਚੋਂ ਹੀ ਫਲ ਪ੍ਰਾਪਤ ਹੋ ਗਏ। ਤੀਰਥ ਪੂਰਨ ਸਰਬੀ ਸੱਜੇ ਪਾਤਸ਼ਾਹ ਸੁਣਿਆ ਮੰਨਿਆ ਮਨ ਕੀਤਾ ਭਾਵ ਦਾ ਇਸ਼ਨਾਨੀ ਹੋ ਗਿਆ।
ਪ੍ਰਭ ਕਾ ਸਿਮਰਨ ਦਰਗਹਿ ਮਾਨੀ,
ਭਜਨ ਕਰਨੇ ਕਰਕੇ ਦਰਗਾਹ ਚ ਮੰਨੀ ਜਾਂਦੀ ਉਸ ਪੁਰਖ ਦੀ, ਮਾਨ ਨੀਤ ਹੋ ਜਾਂਦਾ, ਕੁਝ ਨੂੰ ਯੋਗ ਹੋ ਜਾਂਦਾ ਹੈ।
ਪ੍ਰਭ ਕਾ ਸਿਮਰਨ ਹੋਏ ਸੋ ਭਲਾ,
ਸਿਮਰਨ ਕਰਨ ਵਾਲਾ ਭਾਣਾ ਮੰਨਣ ਲੱਗ ਜਾਂਦਾ, ਜੋ ਕਿਸੇ ਦਾ ਭਲਾ ਹੀ ਹੁੰਦਾ, ਬੁਰਾ ਨੀ ਉਹਨੂੰ ਪ੍ਰਤੀਕ ਹੁੰਦਾ।
ਪ੍ਰਭ ਕਾ ਸਿਮਰਨ ਸੁਫਲ ਫਲਾ,
ਸਿਮਰਨ ਕਰਨੇ ਕਰਕੇ ਸੁਫੇਸ ਗਿਆਨ ਫਲਾਂ ਕਰਕੇ ਫਲੀਭੂਤ ਹੋ ਜਾਂਦਾ, ਲਗਾ ਲੈ ਭਰ ਜਾਂਦਾ, ਸਭ ਫਲ ਉਹਨੂੰ ਧਰਮ ਅਰਥ ਕਾਮ ਮੋਖ ਪ੍ਰਾਪਤ ਹੋ ਜਾਂਦੇ ਹਨ। ਸਲੋਕ ਸਮੀਰ ਸਰੂਪ ਸੁਗਤ ਮੁਕਤੀਆਂ ਰੁਕੀ ਫਲ ਵੀ ਪ੍ਰਾਪਤ ਹੋ ਜਾਂਦੇ ਹਨ। ਸੰਭਾਵ ਗਿਆਨ, ਸੁਗੰਧ ਗਿਆਨ, ਪ੍ਰੋਹ ਗਿਆਨ, ਅਪ੍ਰੋਹ ਗਿਆਨ, ਤਤ ਗਿਆਨ ਆਦਿ ਸਭ ਫਲ ਤੇ ਕਰਕੇ ਫਲ ਜਾਂਦਾ ਹੈ।
ਹੇ ਸਿਮਰੈ ਜਿਨ ਆਪ ਸਿਮਰਾਏ,
ਸਿਮਰਨ ਦਾ ਨਾਲ ਨਾ ਹੋਵੇ ਕਿਤੇ ਤਾਂ ਹੋ ਨਹੀਂ ਸਕਦਾ। ਸਿਮਰਨ ਉਹ ਕਰਦੇ ਹੈ ਹੋਮੇ ਛੱਡ ਕੇ, ਜਿਵੇਂ ਗੁਲਾਬ ਮਹਾਰਾਜ ਸਾਹਿਬ ਸਿਮਰਾਉਂਦੇ ਹੈ, ਇਹ ਜਾਣਦੇ ਹਨ ਤਿੰਨਾਂ ਲੋਕਾਂ ਚ ਉਹੀ ਸਿਮਰਨ ਕਰਦੇ ਜਿਵੇਂ ਗੁਲਾਬ ਮਹਾਰਾਜ ਸਿਮਰਾਉਂਦਾ ਹੈ।
ਮਾਨਕ ਤਾ ਕਾ ਲਾਗੂ ਪਾਏ,
ਉਹਨਾਂ ਪਿਆਰਿਆਂ ਦੇ ਚਰਨੀ ਲੱਗਣਾ ਕਰੀਏ, ਤੁਹਾਨੂੰ ਪੁਰਖਾਂ ਦੇ ਆਪਾਂ ਭਾਵ ਛੱਡ ਕੇ ਕਹਿੰਦੇ ਵਾਹਿਗੁਰੂ ਸਾਥੋਂ ਕਰਾਉਂਦਾ, ਅਸੀਂ ਕੀ ਕਰਨ ਜੋਗੇ ਹੈ।
ਪ੍ਰਭ ਕਾ ਸਿਮਰਨ ਸਭ ਤੇ ਉੱਚਾ,
ਇਹੋ ਜਿਹਾ ਭਜਨ ਹੈ ਸਾਰਿਆਂ ਨਾਲੋਂ ਉੱਚਾ ਹੈ। ਸਿਮਰਨ ਦੇ ਬਰਾਬਰ ਕੋਈ ਕਿਸੇ ਸਾਧਨ ਨਹੀਂ ਪੁੱਜ ਸਕਦੇ, ਉਹ ਸਭ ਤੋਂ ਉੱਚਾ, ਸਭ ਤੋਂ ਸੁੱਚਾ, ਜਾਂ ਕਿਸੇ ਦੇ ਵਸਿਆ ਭਗਵਾਨ, ਸਭਨਾ ਸਾਧਨਾ ਤੋਂ ਉੱਚਾ ਸਰੋਮਣੀ ਹੈ। ਸਿਮਰਨ ਦੇ ਬਰਾਬਰ ਕੋਈ ਚੀਜ਼ ਨਹੀਂ ਹੈ।
ਪ੍ਰਭ ਕਾ ਸਿਮਰਨ ਉਧਰੇ ਮੂਚਾ,
ਸਿਮਰਨ ਕਰਨੇ ਕਰਕੇ ਮੂਚਾ ਨਾ ਬਹੁਤ ਉਧਰ ਗਏ, ਮੂਚਾ ਉਸ ਸਾਲ ਤੋਂ ਕਦੇ ਜਿਵੇਂ ਨੀ ਜਾਂਦੇ ਉਧਰ ਗਏ ਹਨ, ਮੂਚਾ ਬਹੁਤ ਹੀ ਉਧਰ ਗਏ।
ਪ੍ਰਭ ਕਾ ਸਿਮਰਨ ਕ੍ਰਿਸ਼ਨਾ ਬੁਝਾ,
ਜਿਹੜੀ ਕ੍ਰਿਸ਼ਨਾ ਸਾਹਿਬ ਸਮੇਂ ਜੀ ਸਵਰਗ ਦੇ ਪਦਾਰਥਾਂ ਨੂੰ ਪਾ ਕੇ, ਦੁਨੀਆਂ ਦੇ ਰਾਜ ਨੂੰ ਪਾ ਕੇ, ਬਰੂ ਲੋਕ ਦੇ ਸੁਖਾਂ ਨੂੰ ਪਾ ਕੇ ਵੀ ਮਿਟਦੀ ਨੀ, ਉਹ ਕ੍ਰਿਸ਼ਨਾ ਸਾਹਿਬ ਸਮੇਂ ਜੀ ਜਲਤੇ ਬਲਤੇ ਤੋਂ ਆਗਰ ਸਿੰਗਲ ਨਾਮ ਸੱਚੇ ਪਾਤਸ਼ਾਹ ਜੀ ਕੰਨਣ ਜੀ ਨੇ ਸ਼ਿਰਕਿਆ ਜਿਨ੍ਹਾਂ ਦੇ ਉੱਤੇ ਉਹ ਕ੍ਰਿਸ਼ਨਾ ਦੀ ਅੱਗ ਜਿਹੜੀ ਹੈ ਲਾਤਾਂ ਤਿੰਨਾਂ ਲੋਕਾਂ ਦਾ ਰਾਜ ਪਾ ਕੇ ਫਿਰ ਪੂਰੀ ਹੋ ਜਾਂਦੀ, ਸਿਮਰਨ ਕਰਕੇ ਮਿਟ ਜਾਂਦੀ
ਹੈ। ਸਿਮਰਨ
ਸਿਮਰਨ ਕਰਨੇ ਕਰਕੇ ਸਭ ਕੁਛ ਪ੍ਰਾਪਤ ਹੋ ਜਾਂਦਾ, ਜੋ ਕੁਛ ਪਿੱਛੇ ਹੋਇਆ ਹੁਣ ਤੱਕ, ਜੋ ਅੱਗੇ ਨੂੰ ਹੋਣਾ ਹੈ ਤੇ ਜੋ ਹੁਣ ਵਰਤ ਰਿਹਾ ਵਰਤਮਾਨ ਸਮੇਂ ਸਭ ਕੁਛ ਦਿਖਾਉਂਦਾ, ਐਸੀ ਜਬਰਦਸਤੀ ਹੋ ਜਾਂਦੀ ਹੈ। ਇਹ ਕੋਈ ਲੁਕਾਵਾਜੀ ਉਹ ਤੇ ਨਹੀਂ ਰਹਿੰਦੀ, ਭਾਵੇਂ ਗੁਰਮੁਖਤਾਈ ਨਾਲ ਆਪਣੀ ਦੁਨੀਆਂ ਦੇ ਅੰਦਰ ਗੁਪਤ ਰੱਖਣ ਵਾਸਤੇ ਹੋਣ ਜੀ ਖੁਦਾ ਦੇ ਘੁਸਣੇ ਕਿਸੇ ਦੇਣ, ਪਰ ਜਿਸ ਉਹਨਾਂ ਨੂੰ ਸਭ ਕੁਝ ਆਉਂਦਾ ਐਸੀ ਦ੍ਰਿਸ਼ਟੀ ਜਾਗ ਆਉਂਦੀ ਉਹਨਾਂ ਦੇ ਅੰਦਰ।
ਪ੍ਰਭ ਕਾ ਸਿਮਰਨ ਨਾਹੀ
ਜੰਤਰਾਸਾ, ਸਿਮਰਨ ਕਰਨੇ ਕਰਕੇ ਜਮਾਂ ਦਾ ਵੀ ਡਰ ਨਹੀਂ ਰਹਿੰਦਾ ਕਿਸੇ ਪ੍ਰਕਾਰ ਦਾ।
ਪ੍ਰਭ ਕਾ ਸਿਮਰਨ ਪੂਰਨ ਆਸਾ,
ਸਿਮਰਨ ਕਰਨੇ ਕਰਕੇ ਆਸਾ ਵੀ ਸਾਰੀਆਂ ਪੂਰੀਆਂ ਹੋ ਜਾਂਦੀਆਂ ਜਿਹੜੀਆਂ ਆਸਾ ਲੈ ਕੇ ਤੂੰ ਸਿਮਰਨ ਕਰਦਾ।
ਪ੍ਰਭ ਕਾ ਸਿਮਰ
ਸਿਮਰਨ ਕਰਦੇ ਮੈਨੂੰ ਕਿਸੇ ਦੀ ਮੁਹਤਾਜ ਜੀ ਨਹੀਂ ਰਹਿੰਦੀ, ਉਹਦੀ ਕਿਸ਼ਾਮਤ ਨਹੀਂ ਕਰਨੀ ਪੈਂਦੀ, ਜਿਹੜਾ ਕਿਸ਼ਾਮਤ ਹੋ ਕੇ ਸੁਤੰਤਰ ਹੋ ਜਾਂਦੇ ਹਨ ਜੀਵਨ ਉਹਨਾਂ ਦੇ।
ਪ੍ਰਭ ਕਾ ਸਿਮਰ ਹੈ ਸੇ ਸਰਬ ਤੇ ਰਾਜ,
ਪਾਤਸ਼ਾਹ ਵਾਹਿਗੁਰੂ ਦਾ ਸਿਮਰਨ ਕਰਦੇ ਹੈ, ਉਹ ਕੁੱਲ ਦੁਨੀਆਂ ਦੇ ਬਾਦਸ਼ਾਹ ਹਨ, ਉਹਨਾਂ ਦੇ ਅੱਗੇ ਬਾਦਸ਼ਾਹ ਨੂੰ ਕੀ ਕਰਨਾ ਹੈ। ਕਦੋਂ ਬਾਦਸ਼ਾਹ ਸੀ ਸਾਹਿਬ ਸਿੰਘ ਜੀ ਉਹ ਆਪਦੇ ਪੁੱਤ ਨੂੰ ਰਾਜ ਦੇ ਕੇ ਬੰਦਗੀ ਕਰਨ ਲੱਗ ਗਿਆ, ਦਰਿਆ ਦੇ ਕਿਨਾਰੇ ਬੈਠਾ ਹੈ, ਇਹਦਾ ਪੁੱਤ ਦਰਸ਼ਨ ਕਰਨ ਆਇਆ, ਕਹਿੰਦਾ ਬਾਪੂ ਮੈਨੂੰ ਬੜੀ ਸ਼ਰਮ ਆਉਂਦੀ ਹੈ, ਤੂੰ ਜੋਗੀ ਬਣ ਕੇ ਇੱਥੇ ਬੈਠਾ ਹੈ, ਗੋਦਲੀ ਨੂੰ ਟਾਕੀਆਂ ਲਾਉਣਾ ਹੈ, ਤੇ ਮੈਂ ਰਾਜ ਦਾ ਮਾਲਕ ਬਣ ਕੇ ਕੀ ਮੈਨੂੰ ਲਾਭ ਹੈ, ਮੈਨੂੰ ਲੋਕ ਕਹਿੰਦੇ ਵੀ ਕਿਉਂ ਬਣਾ ਕੇ ਰੋਜ਼ਾ ਕਰਨਾ ਹੈ। ਇਹ ਕਹਿਣ ਲੱਗਾ ਪੁੱਤ ਮੇਰਾ ਬਹੁਤ ਹੁਕਮ ਚੱਲ ਰਿਹਾ ਹੈ। ਕਹਿਣ ਲੱਗਾ ਤੇਰਾ ਕੀ ਹੁਕਮ ਚੱਲਦਾ, ਮੈਂ ਫੌਜਾਂ ਨੂੰ ਸਭ ਕੁਝ ਕਰ ਸਕਦਾ ਹੈ। ਚੰਗਾ ਆਦਮ ਬਾਦਸ਼ਾਹ ਕਹਿੰਦਾ ਲੈ ਕੇ ਤੇਰਾ ਸੂਈ ਮੇਰੀ ਹੈ, ਇਹ ਦਰਿਆ ਚ ਕਢਾਵੇ ਬੈਠੇ ਦਰਿਆ ਚਾਹੀਦੇ ਜਿਹੜੇ ਸੁੱਤੀ ਫੌਜਾਂ ਦੇ ਕਿਹਦੀਆਂ ਮਿਲਾਈਆਂ ਸੂਈ ਨਾ ਲੱਭੀ। ਕਹਿਣ ਲੱਗਾ ਇੰਨੀ ਗੱਲ ਦਾ ਮਾਣ ਕਰਨ ਕਈ ਫੌਜ ਇੰਨੀ ਹੈ ਤੂੰ ਮੇਰੀ ਸੂਈ ਨੀ ਕਰ ਸਕਿਆ। ਕਹਿੰਦਾ ਪੈਸੇ ਦੀਆਂ ਕਈ ਸੂਈਆਂ ਆ ਜਾਣਗੀਆਂ, ਤੂੰ ਕੋਈ ਖਿਆਲ ਕਰਨਾ ਹੋਰ ਸੂਈ ਲੈ ਲੈਣਾ। ਕਹਿਣ ਲੱਗਾ ਨਹੀਂ ਮੈਨੂੰ ਤਾਂ ਸੂਈ ਚਾਹੀਦੀ ਹੈ। ਫਿਰ ਉਸ ਹਾਰ ਗਿਆ ਜਦੋਂ, ਕਹਿਣ ਲੱਗਾ ਲੈ ਮੈਂ ਮੰਗਾਵਾਂ ਸੂਈ, ਮੇਰਾ ਰਾਜ ਹੈ ਮੈਂ ਵੇਖ ਲਾ। ਕਹਿਣ ਲੱਗਾ ਫਿਰ ਬਰਮ ਦੇਵਤਾ ਮੇਰੀ ਸੂਈ ਡੁਬਕੀ ਹੈ ਦਰਿਆ ਚ, ਫੜਾ ਮੱਛੀ ਦੇ ਮੂੰਹ ਚ ਸੂਈ ਪਰੀ ਪਕੜੀ ਹੈ, ਤਾਹ ਨੂੰ ਪਾਣੀ ਤੋਂ ਕਰ ਦਿੱਤਾ ਮੈਂ। ਕਹਿੰਦੇ ਵੇਖ ਮੇਰਾ ਹੁਕਮ ਬਰਮ ਦੇਵਤਾ ਵੀ ਮੰਨਦਾ। ਇਸ ਪ੍ਰਕਾਰ ਵਾਹਿਗੁਰੂ ਸਿਮਰਨ ਕਰਨ ਵਾਲੇ ਪੂਰੀ ਦੁਨੀਆਂ ਦੇ ਬਾਦਸ਼ਾਹ ਹੈ, ਜਲਥਾਵਾਂ ਦੇ ਵੀ, ਤਰੀ ਦੇ ਵੀ, ਖੁਸ਼ੀ ਦੇ ਵੀ, ਜੋ ਚਾਹੋ ਕਰ ਸਕਦੇ ਹਨ।
ਵਾਹਿਗੁਰੂ
ਦਾ ਸਿਮਰਨ ਕਰਦੇ ਪੂਰਨ ਸੁਖ ਵਿੱਚ ਵਸਣ ਵਾਲੇ ਹਨ।
ਸਦਾ ਅਵਨਾਸ਼ੀ
ਵਾਹਿਗੁਰੂ ਦਾ ਸਿਮਰਨ ਕਰਦੇ ਸਦਾ ਨਾਸ ਤੋਂ ਰਹਿਤ ਪਦਵੀ ਨੂੰ ਪ੍ਰਾਪਤ ਕੀਤਾ ਹੈ ਉਹਨਾਂ ਨੇ।
ਸਿਮਰਨ ਤੇ ਲਾਗੇ ਜਿਨ ਆਪ ਦਇਆਲਾ,
ਉਹਦਾ ਮਾਣ ਨਾ ਕੋਈ ਕਰ ਬੈਠੇ ਮੈਂ ਸਿਮਰਨ ਕਰਦਾ। ਮਹਾਰਾਜ ਕਹਿੰਦੇ ਸੇਵਿਕਾ ਉਹ ਲੱਗੇ ਜੀ ਨਾ, ਤੇ ਮੇਰਾ ਵਾਹਿਗੁਰੂ ਆਪ ਦਿਆਲੂ ਹੋਇਆ ਹੈ।
ਨਾਨਕ ਜਨ ਕੀ ਮੰਗਾ ਰਵਾਲਾ,
ਸਿਮਰਨ ਕਰਦੇ ਉਹਨਾਂ ਦੀ ਧੂੜ ਮੰਗੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਸੇਵਕਾ ਮਾਤਰ ਸਰਦਾ ਹੋਵੇ,
ਰੱਬ ਕਹੋ ਸੇ ਰਹਿ ਸੇ ਪਰ ਉਪਕਾਰੀ,
ਸਿਮਰਨ ਕਰਦੇ ਪਰ ਉਪਕਾਰੀ ਹੋਈ ਹੈ। ਬਾਕੀ ਉਹ ਪਰ ਉਪਕਾਰ ਕੀ ਕਰਨੇ, ਮੰਗ ਮੰਗ ਲੈਣਾ ਕਿ ਮੈਨੂੰ ਇਹਦਾ ਇਹ ਫਲ ਮਿਲੇ, ਉਹ ਪਰ ਉਪਕਾਰੀ ਨਹੀਂ ਹੁੰਦੇ। ਉਹ ਪਰ ਦੁਸ਼ਮਣ ਦੇ ਉੱਤੇ ਵੀ ਉਪਕਾਰ ਕਰਨੀ, ਸਹਾਇਤਾ ਕਰਨੀ, ਉਹਦਾ ਵੀ ਭਲਾ ਕਰ ਦੇਣਾ।
ਪ੍ਰਭ ਕਹੋ ਤੇ ਰਹਿ ਤੇ ਸਾਧ ਬਲਿਹਾਰ,
ਪਰਮੇਸ਼ਰ ਦਾ ਸਿਮਰਨ ਕਰਦੇ ਸੈਂਕੜੇ ਵਾਰੀ ਉਹਨੂੰ ਸਦਾ ਬਲਿਹਾਰ ਜਾਈਏ।
ਪ੍ਰਭ ਕਹੋ ਤੇ ਰਹਿ ਤੇ ਮੁਖ ਸੁਹਾਵੇ,
ਕਹਿੰਦੇ ਤਾਂ ਮੁਖ ਬਹੁਤ ਸੋਹਣੀ, ਤੇ ਤਿੰਨਾਂ ਮੁਖ ਬਲਾਲ ਨੇ ਜਿੰਨਾਂ ਦੇ ਸਾਰੇ ਨਾ ਇੱਥੇ ਦੁੱਖ ਬਣੇ ਆਗੇ ਫੌਰਨ ਥਾਂ, ਉਹ ਸੋਹਣੀ ਮੁੱਖ ਹੈ ਜੋ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਸਿਮਰਨ ਕਰਦੇ ਉਹਨਾਂ ਦੀ ਸੁਖ ਵਿੱਚ ਅਵਸਥਾ ਗੁਜ਼ਰਦੀ ਹੈ ਸਾਰੀ।
ਰੱਬ ਕਹੋ ਸਿਮ ਰਹਿ ਤੇ ਆਪ ਜੀਤਾ,
ਸਿਮਰਨ ਕਰਦੇ ਉਹਨਾਂ ਨੇ ਭਾਈ ਆਪਣੇ ਮਨ ਨੂੰ ਜਿੱਤਿਆ, ਮਨ ਤੇ ਸਦੇ ਤਲੀਆਂ ਜੀਤ।
ਰੱਬ ਕਹੋ ਸਿਮ ਰਹਿ ਤੇ ਨਿਰਮਲ ਰੀਤਾ,
ਵਾਹਿਗੁਰੂ ਦਾ ਸਿਮਰਨ ਕਰਦੇ ਉਹਨਾਂ ਦੀ ਮਰਿਆਦਾ ਨਿਰਮਲ ਪੁੱਜੇ ਹਰ ਸਾਰੇ ਸੰਸਾਰ ਵਿੱਚ।
ਰੱਬ ਕਹੋ ਸਿਮ ਰਹਿ ਤੇ ਅੰਗ ਕਨੇਰੇ,
ਸਿਮਰਨ ਕਰਦੇ ਉਹਨੂੰ ਘਣੇ ਦਿਨ ਦੀ ਪ੍ਰਾਪਤੀ ਹੋਈ ਹੈ।
ਰੱਬ ਕਹੋ ਸਿਮ ਰਹਿ ਬਸ ਹੈ ਹਰ ਮੇਰੇ,
ਉਸ ਦਾ ਸਿਮਰਨ ਕਰਦੇ ਉਹਨਾਂ ਦੇ ਹਰੀ ਹਰ ਵਕਤ ਨੇੜੇ ਵੱਸਦਾ ਹੈ, ਹਰ ਵਕਤ ਕੰਮ ਸੰਗ ਵੱਸਦਾ ਹੈ, ਉਹ ਹਰੀ ਦੇ ਨੇੜੇ ਮਿਲਕ ਵਰਤੀ ਹੋ ਕੇ ਵੱਸਦੇ ਹੈ। ਹਰ ਵਕਤ ਉਹਨਾਂ ਵਿੱਚ ਕੋਈ ਤੁਮਾਰਾ ਪਰਬਤ ਹੁੰਦਾ, ਜਦ ਮੈਂ ਸਾਈ ਪਰਬਤ ਹੈ ਬੁਝਿਆ ਬੁਲੰਤੀ
ਨਾਲ
ਸਾਸ ਗਲਾਸ ਨੂੰ ਦਿਸੂਗਾ ਉਹਨਾਂ ਦੀ ਕਿਰਪਾ ਕਰਕੇ। ਸਿਮਰਨ ਤੇ ਆਪ ਨੇ ਪਿਆਰਿਆ ਜਾਗਦਾ,
ਨਾਨਕ ਸਿਮਰਨ ਪੂਰਾ ਭਾਰ,
ਇਸ ਕੰਮ ਕਰਨ ਕੀਤੇ ਪੂਰਵ ਦੇ ਜਨਮਾਂ ਦੇ ਉਹ ਸਿਮਰਨ ਕਰਦੇ ਸੰਗੁਰੂ ਨਾਨਕ ਦੇਵ ਜੀ ਕਹਿੰਦੇ ਹਨ।
ਸਭ ਕਾ ਸਿਮਰਨ ਕਾਰਜ ਪੂਰੇ,
ਸਿਮਰਨ ਕਰਨੇ ਕਰਕੇ ਸਾਰੇ ਕਾਰਜ ਪੂਰੇ ਹੁੰਦੇ ਹੈ। ਪੂਰੇ ਧੰਨੇ ਦੀਆਂ ਦੋਵਾਂ ਚਾਰੀਆਂ ਨਾਮ ਦੇ ਦੇ ਸਿਗਰੇ ਬੰਨੇ, ਮੂਹੋਂ ਗੁਰੂਆਂ ਜੋੜੀਆਂ ਕੀਤੀਆਂ, ਕਰੀਰ ਦਾ ਜੱਗ ਸਪੂਰਨ ਕੀਤਾ, ਉਹ ਸਾਰੇ ਕਾਰਜ ਵਾਹਿਗੁਰੂ ਦੇ ਸਿਮਰਨ ਕਰਕੇ ਪੂਰੇ ਹੁੰਦੇ ਹਨ।
ਪ੍ਰਭ ਕਾ ਸਿਮਰਨ
ਵਾਲੇ ਬਾਬੇ ਕਰਮ ਸੁਣਦਾ, ਪਹਿਲਾ ਸੁਖੀ ਕਾਲਸ਼ਾਹ ਨੇ ਉਹਨਾਂ ਰੂਪ ਧਾਰ ਕੀਤਾ, ਉਦੋਂ ਫਿਰ ਸਾਡੇ ਨੌਕਰੀ ਕਹਿੰਦੇ ਜੇ ਸਾਡਾ ਕਾਰਜ ਤਾਂ ਉਸੇ ਹੀ ਨੌਕਰੀ ਕਰਾਂਗੇ। ਇਸ ਪ੍ਰਕਾਰ ਕਾਰਜ ਪੂਰੇ ਹੁੰਦੇ ਨੇ ਉਹਦਾ ਸਿਮਰਨ ਕਰਨੇ ਕਰਕੇ।
ਪ੍ਰਭ ਕਾ ਸਿਮਰਨ ਕਦੋਂ ਨਾ ਝੂੜੇ,
ਸਿਮਰਨ ਕਰਨੇ ਕਰਕੇ ਕਦੇ ਝੋਰੇ ਨਹੀਂ ਚੜ੍ਹਦੇ, ਝੋਰਿਆ ਨਹੀਂ ਮਨ ਕਿਸੇ ਪ੍ਰਕਾਰ, ਝੋਰਿਆਂ ਤੋਂ ਰਹਿਤ ਹੋ ਜਾਂਦਾ ਹੈ।
ਰੱਬ ਕਾ ਸਿਮਰਨ ਹਰ ਗੁਰਬਾਣੀ,
ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਹਰੇਕ ਦੇ ਗੁਣਾਂ ਵਾਲੀ ਬਾਣੀ ਨਿਕਲਦੀ ਹੈ। ਉਹ ਜਦੋਂ ਬਾਣੀ ਬੋਲਦਾ ਹੈ ਹਰੀ ਅਕਾਲ ਤੁਸੀਂ ਗੁਣ ਵਾਲੀ ਬਾਣੀ ਨਿਕਲਦੀ ਹੈ, ਹਰੀ ਦੇ ਗੁਣ ਗਿਆਨ ਵਾਲੀ ਬਾਣੀ ਉਹਨੇ ਤੋਂ ਨਿਕਲਦੀ ਹੈ। ਇਹ ਮਾਰੀ ਸਿਮਰਨ ਕਰਦੇ ਹਨ।
ਰੱਬ ਕਾ ਸਿਮਰਨ ਸਹਿਜ ਸਮਾਨ,
ਸਿਮਰਨ ਕਰਕੇ ਸੁਤੇ ਹੀ ਬਿੱਤੀ ਵਾਲੀ ਚ ਸਮਾ ਜਾਂਦੀ ਮਿਲ ਜਾਂਦੀ ਹੈ।
ਰੱਬ ਕਾ ਸਿਮਰਨ ਨਿਕਲ ਆਖਰ ਕਰਕੇ ਅਚਲ ਆਸਨ ਹੋ ਜਾਂਦਾ ਹੈ, ਕਿਤੇ ਸਿੱਧ ਹੋ ਜਾਂਦਾ ਹੈ ਅਚਲ ਸਰੂਪ ਵਿੱਚ। ਰੱਬ ਕਾ ਸਿਮਰਨ ਕਮਲ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਰਿਜਾ ਕੌਮ ਜਿਹੜਾ ਮੁੱਢਾ ਮੁਕਿਆ ਪਿਆ ਜੋਗੀ ਕਹਿੰਦੇ ਹੈ ਉਹ ਖੜ ਜਾਂਦਾ ਹੈ। ਕਰਨਾ ਨੇ ਕੀ ਸੁੰਦਰ ਪੰਖੜੀਆਂ ਖੜਿਆਉਣੀਆਂ ਵਿੱਚ ਪਰਮੇਸ਼ਰ ਦੀ ਪ੍ਰੀਤ ਨੂੰ ਕੀ ਖੁਸ਼ਬੂ ਮਹਿਕਣ ਲੱਗ ਜਾਂਦੀ ਹੈ। ਰੱਬ ਕਾ ਸਿਮਰਨ ਅਨਹਦ ਸੰਕਾਰ ਸਿਮਰਨ ਕਰਨੇ ਕਰਕੇ ਜਦੋਂ ਅਨਹਦ ਸ਼ਬਦ ਕਰਨਾ ਟਿੰਗਣਾ ਦੇ ਦੇ ਕੇ ਕਹਿੰਦੇ ਸੁਣੀਏ ਪੈਰਾਂ ਭਾਰ ਬਹਿ ਗਏ ਕੇ ਉਹ ਬਿਨਾਂ ਹੱਥੋਂ ਸਿਮਰਨ ਕਰਨੇ ਕਰਕੇ ਰੋਮ ਰੋਮ ਚਮਕਾਰਾ ਨਾਮ ਦਾ ਸੁੰਦਰ ਚਮਕਾਰ ਰੱਖਦਾ ਹੈ ਸਿਮਰਨ ਦਾ ਕਹਿਣ ਲੱਗ ਜਾਂਦਾ। ਬੇਪਰਵਾਹ ਹੋ ਕੇ ਪ੍ਰੇਮੀ ਸੁਣਦਾ ਕਹਿੰਦਾ ਮੇਰੀ ਕਮਾਈ ਤਾਂ ਹੀ ਨਹੀਂ ਸੀ, ਇਹ ਮਰਨ ਮੇਰੀ ਤੇ ਬਖਸ਼ਿਸ਼ ਕਿਉਂ ਕਰ ਦਿੱਤੀ। ਐ ਹੈਰਾਨ ਹੋ ਜਾਂਦਾ ਉਹ ਹੱਦ ਤੋਂ ਰਹਿ ਨਾਮ ਦੀ ਚਮਕਾਰ ਨਿਕਲਣ ਲੱਗ ਜਾਂਦੀ ਸਿਮਰਨ ਕਰਨੇ ਕਰਕੇ। ਸਿਮਰਨ ਕਾ ਅੰਤ ਨਾ ਪਾਰ ਜਿਹੜਾ ਵਾਹਿਗੁਰੂ ਦੇ ਸਿਮਰਨ ਨਾਲ ਸੁਖ ਹੈ ਉਹਦੇ ਅੰਤ ਆਰ ਪਾਰ ਪਾਰ ਨਹੀਂ ਜਾ ਸਕਦਾ ਲੋਕ ਪ੍ਰਯੋਗ ਕਰਕੇ। ਸਿਮਰਨ ਦਿਨ ਕਹੋ ਪ੍ਰਭ ਮਾਇਆ ਉਹ ਕਰਦੇ ਹੈ ਉਹਦੇ ਨਾਲ ਮੇਰੇ ਵਾਹਿਗੁਰੂ ਜੀ ਦੀ ਕਿਰਪਾ ਦਿੱਤੀ ਹੈ ਮਿਹਰਬਾਨੀ ਹੈ। ਨਾਨਕ ਤੇ ਜਨ ਕਰਨੀ ਪਾਇਆ ਜਨਾਂ ਦੀ ਸ਼ਰਨੀ ਤੇ ਹੋਈਏ ਪਹਿਲਾਂ ਕਰੀਏ ਹਰ ਸਿਮਰਨ ਕਰ ਭਗਤ ਪ੍ਰਗਟਾਏ ਸਿਮਰਨ ਕਰਕੇ ਸਾਰੇ ਭਗਤ ਪ੍ਰਗਟ ਕੀਤੇ ਨੇ ਦੁਨੀਆਂ ਚ। ਜੇ ਸਿਮਰਨ ਕਰਦੇ ਕੌਣ ਜਾਣਦੇ ਸੀ ਇੰਨੇ ਹੋ ਚੁੱਕੇ ਆ ਦੁਨੀਆਂ ਚ ਦੁਨੀਆਂ ਨੂੰ ਸਾਰੇ ਜਾਣਦੇ ਹੋਏ ਰਾਜਿਆਂ ਦਾ ਵੀ ਪਤਾ ਕਿਹੜੇ ਹੋਏ ਹੈ ਇਹ ਸਿਮਰਨ ਦੀ ਵਡਿਆਈ ਹੈ। ਮਾਰੇ ਦੇ ਸਿਮਰਨ ਹਰੀ ਦੇ ਭਗਤ ਪ੍ਰਗਟ ਕਰ ਦਿੱਤੇ ਦਿਖਾ ਕੇ ਸੰਸਾਰ ਚ ਹਰ ਸਿਮਰਨ ਲੱਗ ਗਏ ਉਪਾਏ ਅੰਦਰ ਕੋਈ ਸ਼ਕਤੀ ਨਹੀਂ ਸੀ ਜਦੋਂ ਪਹਿਲਾਂ ਕੌਣ ਦੀ ਨਾਲੀ ਤੋਂ ਨਿਕਲਿਆ ਹੈ ਉਸ ਬ੍ਰਹਮਾ ਨੂੰ ਕਿਹਾ ਕਬ ਕਾਲ ਕਬ ਕਰ ਬ੍ਰਹਮਾ ਨੂੰ ਵਾਸਦੇਵ ਨੇ ਜਾਪ ਕੀਤਾ ਉਹ ਹਰੀ ਦਾ ਸਿਮਰਨ ਕਰਨ ਵਿੱਚ ਲੱਗ ਕੇ ਚਾਰੇ ਵੇਦ ਉਤਪੰਨ ਕੀਤੇ ਉਹਦੇ ਅਨੁਸਾਰ ਮਰਯਾਦਾ ਸਾਰੇ ਲੋਕ ਤੋਰ ਦਿੱਤੇ। ਹਰੀ ਦੇ ਸਿਮਰਨ ਚ ਉਸ ਹਰੀ ਦੇ ਸਿਮਰਨ ਚ ਲੱਗੋ ਜਿਸ ਨੇ ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ ਦਸ ਕਾਲੀ ਰਾਮ ਰਾਜਾ ਆਇਆ ਉਸ ਪਰਮੇਸ਼ਵਰ ਦੇ ਹਰ ਸਿਮਰਨ ਦੇ ਵਿੱਚ ਲੱਗ ਕਰਕੇ ਸਾਹਿਬ ਸਿੰਘ ਜੀ ਵੇਦ ਗਿਆਨ ਉਪਾਏ ਕੰਮ ਹੋ ਜਾਂਦਾ ਉਹ 21 ਵਾਲੀ ਅੱਖ ਤੇ ਆਵਾਂ ਵਾਲਿਆਂ ਨੂੰ ਕੀਤੇ ਹੈ ਉਹ ਹਰੀ ਦੇ ਸਿਮਰਨ ਚ ਲੱਗਣ ਵਾਲੇ ਵੇਦ ਕੌਣ ਚੌਥੀ ਭੂਮਿਕਾ ਪੂਜਾ ਵਾਸਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਪੈਦਾ ਹੁੰਦੀ ਹੈ। ਹਰ ਸਿਮਰਨ ਭਏ ਜਤੀ ਦਾਤੇ ਸਿਮਰਨ ਕਰਦੇ ਹੋ ਸਿੱਧ ਮੁਕਤ ਹੋ ਗਏ ਜਤੀ ਵੀ ਹੋ ਗਏ ਸ਼ਕਤੀਆਂ ਦੇ ਮਾਲਕ ਵੀ ਹੋ ਗਏ ਇਹ ਬਾਪਾ ਦੇਣ ਵਾਲੇ ਬਾਪੇ ਵੀ ਬਣ ਗਏ। ਹਰ ਸਿਮਰਨ ਨੀਚ ਕਹਿ ਕੋਟ ਜਾਤਰੇ ਸਿਮਰਨ ਕਰਨੇ ਕਰਕੇ ਨੀਚ ਯਾਦ ਕਰ ਜਾਂਦੇ ਉੱਤਮ ਪਦਵੀ ਕਹਿ ਪੁੱਛੋ ਬਿਲਕੁਲ ਦਾਸੀ ਸਿਵੇ ਕਿਸ ਨੂੰ ਉਤਰਿਆ ਜਿਸ ਕਰ ਜਾਏ ਇਸ ਪ੍ਰਕਾਰ ਨੀਵੇਂ ਵੀ ਜੇ ਅਸੀਂ ਕਹਾਂ ਕੋ ਮੈਂ ਅਰਦਾਸ ਮੈਂ ਆਦਿ ਸੁਣ ਕਰੇ ਹਰ ਪੀਤ ਮੂਖ ਇੱਕ ਗਾਏ ਪਤੂ ਜਾਤ ਉੱਤਮ ਪਿਆ ਚਾਰ ਵਰਨ ਪਏ ਪਗ ਆਏ ਕਹੋ ਕੁੰਤਾਂ ਦੇ ਉੱਤਰ ਦੇਖਣ ਪੂਰ ਪਾਸੇ ਨੂੰ ਜਾਣੇ ਗਏ ਜਿਹੜੇ ਨੀਵੇਂ ਸਨ ਪਰਮੇਸ਼ਰ ਦਾ ਸਿਮਰਨ ਕਰਕੇ ਉੱਚੇ ਹੋ ਗਏ ਸਭਨਾਂ ਦੇ ਪੂਜਣ ਯੋਗ ਹੋ ਗਏ। ਹਰ ਸਿਮਰਨ ਧਾਰੀ ਸਭ ਕਰਨਾ ਦਾ ਸਿਮਰਨ ਕਰੋ ਉਹਦਾ ਜਿਸ ਸਾਰੀ ਧਰਤੀ ਆ ਸੁੱਤੀ ਆਪ ਦੇ ਆਸਰੇ ਧਾਰੀ ਹੋਈ ਹੈ ਉਹਦਾ ਹਰ ਵਕਤ ਸਿਮਰਨ ਕਰੋ ਹਰੀ ਦਾ ਸਿਮਰਨ ਕਰਕੇ ਹੀ ਸ਼ੇਸ਼ ਨਾਗ ਨੇ ਆਪਣੇ ਥਣਾਂ ਦੇ ਉੱਤੇ ਸਾਰੀ ਧਰਤੀ ਫੁੱਲ ਲਈ ਹਰੀ ਚੱਕ ਲਾਗੀ ਮੇਰ ਨੂੰ ਭਰ ਸਕਦਾ ਧਰਤੀ ਦਾ ਭਾਰ ਫੁੱਲ ਵਾਂਗੂ ਸਮਝ ਲਿਆ ਭਾਰ ਵੀ ਪ੍ਰਤੀਤ ਹੋਇਆ ਸਾਰੀ ਧਰਤੀ ਨੂੰ ਧਾਰਨ ਕਰ ਲਿਆ ਸ਼ੇਸ਼ ਨਾਰਾਇਣ ਕਹਿੰਦੇ ਆਪਦੇ ਸਿੰਘ ਦੇ ਹਰੀ ਦੇ ਸਿਮਰਨ ਦੀ ਤਾਕਤ ਹੈ ਉਹ ਭਾਰ ਵੀ ਪ੍ਰਤੀਤ ਹੁੰਦਾ ਹੈ। ਸਿਮਰ ਸਿਮਰ ਹਰ ਕਾਰਨ ਕਰਨਾ ਉਸ ਹਰੀ ਦਾ ਸਿਮਰਨ ਸਿਮਰ ਕੇ ਹਰੇਕ ਕੰਮ ਨੂੰ ਜੋ ਕਰਨਾ ਨਾਲ ਸਿਮਰਨ ਕਰਕੇ ਕਰਿਆ ਕਰ ਫਿਰ ਕੋਈ ਵਿਘਨ ਨਹੀਂ ਪਵੇਗਾ। ਸਿਮਰਨੇ ਜਨਮ ਪਰਮੇਸ਼ਰ ਦਾ ਸਿਮਰਨ ਕਰ ਐਸਾ ਹਰੀ ਦੇ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਹੈ ਜਿੰਨੇ ਕਾਰਨ ਮੰਨੇ ਹੈ ਕਿਸੇ ਤੱਤ ਮੰਨੇ ਹੈ ਕਿਸੇ ਕਾਲ ਮੰਨੇ ਹੈ ਕਿਸੇ ਕਰਮ ਮੰਨੇ ਹੈ ਸਾਰੇ ਕਾਰਨਾਂ ਨੂੰ ਕਰਨ ਵਾਲਾ ਪਰਮੇਸ਼ਰ ਹੈ ਉਹ ਹਰੀ ਦਾ ਸਿਮਰਨ ਕਰੋ ਸਿਮਰਨ ਯੋਗਦਾ ਹਰ ਸਿਮਰਨ ਕੀਏ ਸਗਲ ਆਕਾਰ ਆਕਾਰ ਬਣਾਇਆ ਮਾਰੇ ਸਿਮਰਨ ਕਰਨ ਵਾਸਤੇ ਬਣਾਇਆ ਹੈ। ਮਾਰੇ ਸਾਹਿਬ ਕਿਹਾ ਨਦੀਆਂ ਹੋਏ ਸਾਰੇ ਭਜਨ ਕਰ ਲੈਂਦੇ ਨਦੀਆਂ ਹੀ ਸਾਰੀਆਂ ਗੰਗਾ ਬਣ ਜਾਣ ਸੁਮ ਹੋਵੇ ਦੁੱਧ ਕਿਮਰੋ ਸਾਰੇ ਸੋਮੇ ਦੁੱਧ ਘਿਓਰੇ ਬਣ ਜਾਣ ਜੋ ਪਰਮੇਸ਼ਰ ਦਾ ਸਾਰੇ ਭਜਨ ਕਰਨ ਸਗਲੀ ਧਰਤੀ ਸਿੱਖ ਸਾਰੀ ਧਰਤੀ ਖੰਡ ਬਣ ਜਾਵੇ ਇੰਨੀ ਤਾਕਤ ਹੋ ਜਾਵੇ ਜੋ ਸਾਰੇ ਸਿਮਰਨ ਕਰਨ ਲੱਗ ਜਾਣ ਮਨਾਇਆ ਤਾਂ ਸਾਰਾ ਸੰਸਾਰ ਸਿਮਰਨ ਕਰਨ ਵਾਸਤੇ ਹੀ ਹੈ। ਸੰਗੀਤ ਜੀ ਕਹਿੰਦੇ ਹਨ ਇਹ ਜਿੰਨਾ ਅਕਾਲ ਹੈ ਸਾਰਾ ਹਰੀ ਦੇ ਸਿਮਰਨ ਕਰਨ ਵਾਲਿਆਂ ਵਾਸਤੇ ਕੀਤਾ ਹੈ। ਇਹ ਜਿੰਨੇ ਅਕਾਲ ਧਾਰੇ ਮਾਰਨ 24 ਅਕਾਲ ਵਿਸ਼ਨੂੰ ਧਾਰੇ ਹੈ ਅਤੇ ਹੋਰ ਜਿੰਨੇ ਰੂਪ ਧਾਰੇ ਜਦੋਂ ਜਦੋਂ ਉਸ ਸਿਮਰਨ ਵਾਲੇ ਦੀ ਰੱਖਿਆ ਕਰਨ ਵਾਸਤੇ ਆਕਾਰ ਬਣਾਇਆ ਹੈ। ਹਰ ਸਿਮਰਨ ਜਿਸ ਨੂੰ ਸਾਰਾ ਆਕਾਰ ਸੰਸਾਰ ਦਾ ਬਣਾਇਆ ਉਹ ਹਰੀ ਦਾ ਸਿਮਰਨ ਕਰੋ ਬ੍ਰਹਮਾਨ ਹਰੀ ਦਾ ਸਿਮਰਨ ਕਰਕੇ ਸਾਰੇ ਆਕਾਰ ਨੂੰ ਰੱਖਿਆ ਹੈ। ਹਰ ਸਿਮਰਨ ਮਹਿ ਆਪ ਨਿਰੰਕਾਰ ਸਿਮਰਨ ਕੀ ਹਰੀ ਦਾ ਸਿਮਰਨ ਕਰਕੇ ਹੀ
ਸਾਰੇ ਅਕਾਰ ਵਿਸ਼ਨੂੰ ਜੀ ਪਾਲਕ ਬਣੇ ਹੈ, ਬ੍ਰਹਮਾ ਜੀ ਰਚਣ ਵਾਲੇ ਬਣੇ, ਸ਼ਿਵ ਜੀ ਸੰਹਾਰਕ ਬਣਿਆ ਹੈ, ਉਹ ਹਰੀ ਦਾ ਸਿਮਰਨ ਕਰਕੇ ਹੀ ਇਹ ਸਾਰਾ ਗਿਆਨ ਦਾ ਆਕਾਰ ਜਿੰਨਾ ਹੈ, ਸਾਰੀਆਂ ਦਾ ਜਿੰਨਾ ਆਕਾਰ ਹੈ, ਸਰਵ ਗਿਆਨ ਮਨ ਗਿਆਨ ਨਿਯਾਸਨ ਦਾ, ਇਹ ਸਭ ਹਰੀਏ ਸਿਮਰਨ ਕਰਕੇ ਭਗਤਾਂ ਦੇ ਜੀਵਨ ਮੁਕਤੀ ਦਾ ਜਿਹੜਾ ਹਰੀ ਦਾ ਸਿਮਰਨ ਜਿਨ੍ਹਾਂ ਨੇ ਕੀਤਾ ਹੈ, ਉਹਨਾਂ ਨੇ ਜਾਣੇ ਕਿ ਆਕਾਰ ਸਾਰਾ ਹਰੀ ਨੇ ਆਪਦੇ ਆਪ ਧਾਰਿਆ ਹੋਇਆ ਹੈ।
ਹਰ ਸਿਮਰਨ ਮਹਿਆਤ ਨਿਰੰਕਾਰ,
ਉਹ ਹਰੀ ਦਾ ਸਿਮਰਨ ਕਰਦੇ ਉਹਨਾਂ ਨੂੰ ਵਿੱਚ ਆਪ ਨਿਰੰਕਾਰ ਪ੍ਰਤੀਤ ਹੋਣ ਲੱਗ ਜਾਂਦਾ, ਨਿਰੰਕਾਰ ਅੰਦਰ ਪ੍ਰਗਟ ਹੋ ਜਾਂਦਾ ਹੈ, ਆਪ ਹਰੀ ਦਾ ਸਿਮਰਨ ਕਰਨ ਵਾਲਿਆਂ ਦੇ ਅੰਦਰ ਨਿਰੰਕਾਰ ਜੋਤੀ ਸਰੂਪ
ਕਰ ਕਿਰਪਾ ਜਿਸ ਆਪ ਬੁਝਾਇਆ,
ਜਿਸਨੂੰ ਕਰਕੇ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਆਪ ਸਮਝਾ ਦਿੱਤਾ ਹੈ।
ਨਾਨਕ ਗੁਰਮੁਖ ਹਰ ਸਿਮਰਨ ਕਿਨ ਪਾਇਆ,
ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਅਕਾਲ ਪੁਰਖ ਦੇ ਸਿਮਰਨ ਨੂੰ ਪਾਉਣਾ ਕੀਤਾ ਹੈ, ਜਿਨ੍ਹਾਂ ਨੂੰ ਸਿਮਰਨ ਪਾ ਲਿਆ ਉਹਨਾਂ ਨੇ ਪਰਮੇਸ਼ਵਰ ਨੂੰ ਪਾ ਲਿਆ ਹੈ। ਟਾਈਮ 5 ਮਿੰਟ ਉੱਤੇ ਹੋ ਗਿਆ ਹੈ, ਇੱਥੇ ਹੁਣ ਸੇਵਾ ਕਰੋਗੇ।
ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤੈਨ ਪਾਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।